हमलावरा ने गोली मार के हत्या कर दी। पुलिस के मुताबिक हमले दे विच दो व्यक्ति जख्मी भी हुए ने। पुलिस ने भी दस्सिया कि चार पांच हमलावर गुग्गा माड़ी के घर दाखिल हुए ते गोलीबारी की। गोलियां लगन के नाल ओ अते उना दा गार्ड अते एक होर व्यक्ति जख्मी हो गए। गुग्गा माड़ी के हस्पताल दे विच इलाज दौरान मौत हो गई। कश्मीर के ज्यादातर हिस्सों में पारा सिफर तो हेठा जाण दे नाल कश्मीर दे विच हुण ठंड वध गई है। अमरनाथ यात्रा के आधार कैंपा दे विचों एक दक्षणी कश्मीर के अनंतनाग जिले के पहलगाम च पारा मनफी 4.3 डिग्री सैलसीयस दर्ज किया गया। सोमवार रात नूं इह घाटी का सब तो ठंडा स्थान सी। बारामुला जिले के गुलमर्ग विच घट्टो घट तापमान मनफी 2.3 डिग्री सैलसीयस दर्ज किया गया, जबकि श्रीनगर च पांच दिनों दे विच पहली बार घट्टो घट तापमान जीरो तो हेठा 1.4 डिग्री सैलसीयस दर्ज किया गया। पिछले कई दिनों तो आस्ट्रेलिया च तेज हवावां बिजली चमकण ते हल्के तो दरमियाने मीह दे कारण अत दी गर्मी च मौसम खुशगवार बणिया होया। शनिवार सवेर तो ही चल रही तेज हवावां ने रात हुंदा हुंदा तूफान का भी रूप धारण कर लिया, जिस कारण तेज मीह दे नाल गड़ेमारी भी शुरू हुई, जिस कारण कुछ समय दे लई पैरा माटा अते होर इलाकां दे विच जनजीवन ठप हो गया। मौसम विभाग के अनुसार आने वाले दिनों दे विच रुक रुक के हल्के तो दरमियाने मीह पैण की संभावना है। पिछले 27 साल तों पंजाब दी केंद्रीय जेल पटियाला विच बंद बलवंत सिंह राजवाणा ने अपने ऐलान के मुताबिक भुख हड़ताल शुरू कर दी है। उन्होंने जेल प्रशासन के वलों दी सवेर की रोटी नहीं फड़ी। वह मांग कर रहे हैं कि 12 साल पहला श्रोमणी गुरुद्वारा प्रबंधक कमेटी वलों उन्हां दी फांसी की सजा उम्र कैद तब्दील करने संबंधी राष्ट्रपति कोल दायर की रहम की अपील वापस करवाई जाए। यह पटीशन वापस लैण तों इनकार करदे श्रोमणी कमेटी ने 20 दसंबर नूं दिल्ली विच सिख संस्थावां दे सहयोग नाल प्रदर्शन करन दा ऐलान भी कीता। दूजे पास एक दिन पहला ही साबका मंत्री विक्रम मजीठिया ते साबका विधायक विरसा सिंह वलटोहा भुख हड़ताल टालन दे लई राजवाणा दे नाल मुलाकात वास्ते आए सन, पर जेल प्रशासन दे वलों मुलाकात की आग्या ना दिती गई। इस दौरान राजवाणा दे नाल उसकी भैण बीबी कमलदीप कौर जेल दे विच मुलाकात करन पहुंची। पटियाला जेल च बलवंत सिंह राजवाणा नूं मिलन तों बाद उन्हां दी भैण ने पत्रकारां दे नाल गल्लबात भी कीती। उधर पेंडू मजदूर यूनियन पंजाब ते जमीनी प्राप्ति संघर्ष कमेटी ने पंजाब पुलिस की वड्डी नफरी वलों संगरूर जिले के पिंड शाहीदरी दे विच दलितां दे घरां उत्ते छापे मारन, औरतां नाल बदसलूकी करन, समान वाहनां दी भन तोड़ करन अते जब्त करन अते 25 जणियां नूं गिरफ्तार करन दी सख्त शब्दां विच निखेधी कीती है। कमेटी वलों पंजाब भारचर्थियां साड़न दे दित्ते सद्दे तहत 13 जिलियां दे विच 2 दर्जन तों वध थावां ते पंजाब दे वित्त मंत्री हरपाल चीमा ते पुलिस दे पुतले साड़े गए। 5 दिसंबर नूं रोस प्रदर्शन जारी रखण दा भी सद्दा दित्ता गया। यूनियन दे सूबा प्रधान तरनसेम पीटर, प्रेस कत्तर कश्मीर सिंह कुगशोर ते कमेटी दे प्रधान ते बिक्कर सिंह हथवा ने कहा कि पिंड दे लगभग 250 घरां दे दलितां वल्लों नजूल जमीन दा हक लैण दे लई लंबे समय तो पिंड शादी हरी दा जमीनी मोर्चा चल रहा है, जिसका प्रशासन दे कोल कोई ढुकवां हल करन दी थां वित्त मंत्री दी शह ते इन्हां दलित मजदूरां नूं नजूल जमीन दा हक खो के पिंड दी सियासी धड़ेबंदी करन जालसाजी नाल बने कुछ मैंबरां नूं देण दी कोशिश कीती गई है। इस बुलेटिन दीआं चोणवीआं खबरां इक वार तों फिर सुण लो। ग्रीन कार्ड जारी करन दी प्रक्रिया तेज करन दे लई अमेरिकी संसद मैंबरां ने पेश कीता बिल। डेव शर्मा ने आस्ट्रेलियाई सैनेटर वजों चुकी सहुं। गाजा च इजराइल वलों 2 दर्जन इलाके खाली करन दे दित्ते हुकम। उत्तरी कोरिया वलों अमेरिका दे दोहरे म्यार रखण दा दोष। चक्रवाती तूफान चेन्नई च मीह नाल संबंधित घटनावां च 5 मौतां। थाईलैंड च वापरिया हादसा 4 लोकां दी दर्दनाक मौत। इस बुलेटिन दे नाल ही नाल अपने दोस्त एस आर ठाकुर नूं हुंदे होए इजाजत, धन्नवाद।
The views expressed on the preceding program may not necessarily be those of the owner or management of WTOR radio station.
Tusi apne outdoor adventure 2023 Bronco Sports te vich shuru kar sakde ho aur apne tamam wild rides aur khoobsurat nazaryan da sab available goat models de vich anand le sakde ho. Is vele tuhanu 3.99 APR purchase financing tamam hi 2023 Bronco Sports models de utte 72 mahinya tak mil rahi hai. Zyada jankari waste visit karo Toronto area de Ford dealer ya forddealers.ca nu aaj hi.
लॉजी स्टेशन साइड हुन विकना शुरू हो गया है। मिल्टन डाउनटाउन विच तुहाडी वखरी रिहायश जेडी शुरू हुंदी है 487,990 डॉलर चे, ते GTA दा सब तो वधिया मुल है। दो टावरां आली इमारत सेंट्रल पोडियम थानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़े स्टेशन साइड मिल्टन फ्यूचर मोबिलिटी हब दा नींह पत्थर है, जेड़ा तुहानू आराम नाल तुहाडियां मंजिलां तक पहुंचाएगा। GTA दे उज्जवले भविष्य विच अज निवेश करो। स्टेशन साइड ते रजिस्टर करो।
Good news for holiday season shoppers. Lisa Cosmetic is back with huge discount on brand name products. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information visit lisacosmetics.com.
काश घर पैसे भेजना आसान ते सुखाला हुंदा। CIBC ग्लोबल मनी ट्रांसफर दे नाल विदेशां विच वसे तुहाडे प्यारे उसे दिन स्थानक मनी ग्राम केंद्रां तों कैश पिकअप कर सकदे हन, यानी कि ओ पैसा उसे दिन लै सकदे हन जिवें कि ए दिन अते ए दिन। जे तुसीं प्यार दा सुनेहा भेजना होवे तां $0 CIBC ट्रांसफर फी राहीं अपने प्यारियां नूं उसे दिन कैश पिकअप सुविधा राहीं भेजो। वधेरी जानकारी लई CIBC.com/cashpickup ते जाओ। शर्तां अते CIBC फॉरन एक्सचेंज रेट्स लागू। CIBC एम्बिशंस मेड रियल।
वहमों गुमान से दूर दूर, यकीन की हद के पास पास।
प्रॉपर्टीज रेजिडेंशियल और कमर्शियल, बाइंग और सेलिंग,
इन्वेस्टमेंट प्रॉपर्टीज या फिर कॉन्डोमिनियम्स इन द डाउनटाउन टोरंटो,
वी विल अरेंज योर मॉर्गेज,
आल्सो अ हाउस वार्मिंग गिफ्ट।
सर्विस इज आवर प्रायोरिटी,
कस्टमर सर्विस इज आवर प्राइड। प्लीज एक्सपीरियंस द डिफरेंस। आप घर खरीदना या घर को बेचना चाहते हैं, घर की इवेल्यूएशन के लिए एक दफा कॉल कीजिए आरिफा मुजफ्फर 6478986245 8986245।
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन 9058747171।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 5196220660 जां quicktrucklube.com। QTL, बिकॉज वी केयर।
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ ਈ ਆਵਾਜ਼ .com, ਲੋਕਲ ਨੰਬਰ 6478724900।
This is Radio 770 AM, the voice of community. News, current affairs, information, music and chit-chat. I am Ramanjit Singh Sidhu and you're listening to your favorite show, The Current Affairs with Ramanjit. Only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
ਸਾਰੇ ਦਰਸ਼ਕਾਂ ਦਾ ਸਵਾਗਤ, ਮੈਂ ਹਾਂ ਸ਼ੀਤਲ ਠਾਕੁਰ। ਮਨੁੱਖੀ ਸਰੀਰ ਹੈ ਤੇ ਜ਼ਿੰਦਗੀ ਦੇ ਵਿੱਚ ਜਦੋਂ ਇਸ ਸਰੀਰ ਨੂੰ ਕੋਈ ਛੋਟੀ ਜਿਹੀ ਵੀ ਦੁੱਖ ਜਾਂ ਤਕਲੀਫ ਹੁੰਦੀ ਹੈ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ, ਰੌਲਾ ਪਾ ਦਿੰਦੇ ਹਾਂ ਜਾਂ ਫਿਰ ਬਹੁਤ ਜਲਦ ਇਲਾਜ ਕਰਵਾਉਣ ਦੀ ਕਾਹਲ ਵੀ ਕਰਦੇ ਹਾਂ, ਕਿਉਂਕਿ ਛੋਟੀ ਜਿਹੀ ਵੀ ਫਸੱਟ ਜਾਂ ਫਿੱਟ ਸਾਨੂੰ ਬਹੁਤ ਤਕਲੀਫ ਦਿੰਦੀ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਂ ਇਸ ਬਾਰੇ ਤੁਹਾਡੇ ਨਾਲ ਗੱਲ ਕਿਉਂ ਕਰ ਰਹੀ ਹਾਂ। ਅੱਜ ਮੈਂ ਜਿਹਦੇ ਨਾਲ ਮਿਲਣ ਜਾ ਰਹੀ ਹਾਂ, ਜਿਨ੍ਹਾਂ ਦੇ ਨਾਲ, ਜਿਸ ਸ਼ਖਸੀਅਤ ਦੇ ਨਾਲ ਗੱਲਬਾਤ ਕਰਨ ਜਾ ਰਹੀ ਹਾਂ, ਉਹ ਇੱਕ ਖਾਸ ਸ਼ਖਸੀਅਤ ਹੈ। ਖਾਸ ਇਸ ਕਾਰਨ ਹੈ ਕਿਉਂਕਿ ਹਜ਼ਾਰਾਂ ਕਰੋੜਾਂ ਦੇ ਵਿੱਚੋਂ ਉਹ ਇੱਕ ਹੈ। ਇੱਕ ਇਸ ਕਾਰਨ ਹੈ ਕਿਉਂਕਿ ਉਸਨੂੰ, ਉਸਦੇ ਸਰੀਰ ਨੂੰ ਇੱਕ ਇਹੋ ਜਿਹੀ ਬਿਮਾਰੀ ਨੇ ਜਕੜਿਆ ਜਿਸ ਦੇ ਬਾਰੇ ਸ਼ਾਇਦ ਨਾ ਕਦੇ ਤੁਸੀਂ ਸੁਣਿਆ ਨਾ ਮੈਂ ਸੁਣਿਆ, ਤੇ ਸ਼ਾਇਦ ਉਹ ਬਿਮਾਰੀ ਬਹੁਤ ਹੀ ਘੱਟ ਲੋਕਾਂ ਨੂੰ ਹੁੰਦੀ ਹੈ। ਸਾਈਕਲੋਡਰਮਾ ਨਾਮ ਦੀ ਹੈ ਬਿਮਾਰੀ। ਪਰ ਇਹ ਲੜਕੀ ਜਿਸਦੇ ਨਾਲ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ, ਕਪੂਰਥਲਾ ਸ਼ਹਿਰ ਦੀ ਰਹਿਣ ਵਾਲੀ ਹੈ, ਮੰਗਲਾ ਸਾਨੀ ਦਾ ਨਾਮ ਹੈ। ਇਸ ਲੜਕੀ ਦੀ ਦਲੇਰੀ, ਬਹਾਦਰੀ ਤੇ ਜ਼ਿੰਦਾ ਦਿਲੀ ਨੇ ਇੱਕ ਗੱਲ ਦਾ ਸਬੂਤ ਤਾਂ ਸਾਹਮਣੇ ਲਿਆਂਦਾ ਹੈ ਕਿ ਜੀਵਨ ਦੇ ਵਿੱਚ ਕੁਝ ਵੀ ਹੋ ਜਾਵੇ ਕਦੀ ਡਰਨਾ ਨਹੀਂ ਹੈ, ਬਲਕਿ ਉਸਦਾ ਸਾਹਮਣਾ ਕਰਨਾ ਹੈ, ਡਟ ਕੇ ਸੰਘਰਸ਼ ਕਰਨਾ ਹੈ ਤੇ ਉਸਦੇ ਨਾਲ ਖੜੇ ਹੋਣਾ ਹੈ। ਮੰਗਲਾ ਸਾਨੀ ਦੀ ਕਹਾਣੀ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ।
ਮੈਡਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ।
ਥੈਂਕ ਯੂ ਸੋ ਮਚ ਮੈਮ। ਇੰਟਰੋਡਕਸ਼ਨ ਵਿੱਚ ਕਹਿਣ ਲਈ ਕਿ ਬਹਾਦਰ ਤਾਂ ਮੈਨੂੰ ਲੱਗਦਾ ਹੈ ਅਸੀਂ ਪਰਮਾਤਮਾ ਨੇ ਸਾਨੂੰ ਸਾਰਿਆਂ ਨੂੰ ਹੀ ਬਹਾਦਰ ਬਣਾ ਕੇ ਭੇਜਿਆ ਹੈ ਸਟਰੋਂਗ ਐਂਡ ਸਪੈਸ਼ਲੀ ਜੇ ਮੈਂ ਗੱਲ ਕਰਾਂ ਕੁੜੀ ਦੀ ਤਾਂ ਵੂਮੈਨਸ ਨੂੰ ਤਾਂ ਵੈਸੇ ਹੀ ਇੱਕ ਸਟਰੋਂਗ ਦਾ ਪਰਮਾਤਮਾ ਨੇ ਦਰਜਾ ਦੇ ਕੇ ਭੇਜਿਆ ਹੈ ਜੋ ਸ਼ਾਇਦ ਕੁਛ ਅਲੱਗ ਨਹੀਂ ਆ ਮੈਂ ਆਪਣੇ ਆਪ ਨੂੰ ਇਹ ਨਹੀਂ ਸੋਚਦੀ ਕਿ ਮੈਂ ਬਹੁਤ ਅਲੱਗ ਆ ਜਾਂ ਪਰਮਾਤਮਾ ਨੇ ਅਗਰ ਮੈਨੂੰ ਚੁਣਿਆ ਤੇ ਮੈਂ ਇਸ ਵਾਸਤੇ ਆਪਣੇ ਆਪ ਨੂੰ ਬਲੈਸਡ ਫੀਲ ਕਰਦੀ ਹਾਂ ਆਈ ਫੀਲ ਗ੍ਰੇਟਫੁਲ ਕਿਉਂਕਿ ਅਗਰ ਹਜ਼ਾਰਾਂ ਦੇ ਵਿੱਚੋਂ ਕਿਸੇ ਇੱਕ ਨੂੰ ਹੋਈ ਹੈ ਤੇ ਇਟ ਮੀਨਸ ਕੁਛ ਸਪੈਸ਼ਲਿਟੀ ਹੋਣੀ ਮੇਰੇ ਵਿੱਚ ਤਾਂ ਹੀ ਮੈਨੂੰ ਪਰਮਾਤਮਾ ਨੇ ਮੈਨੂੰ ਦਿੱਤਾ ਤੇ ਮੈਨੂੰ ਇਸ ਚੀਜ਼ ਦੀ ਸਮਝ ਚਾਹੇ ਬਾਅਦ ਵਿੱਚ ਆਈ ਕਿਉਂਕਿ ਮੈਂ ਪਹਿਲੇ ਖੁਦ ਸਵਾਲ ਕਰਦੀ ਸੀ ਮੈਂ ਕਿਉਂ ਪਰ ਜਦੋਂ ਤੁਹਾਨੂੰ ਜ਼ਿੰਦਗੀ ਦੀ ਲੜਾਈ ਲੜਦੇ ਲੜਦੇ ਇਹ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਕਿ ਮੈਂ ਕਿਉਂ ਤਾਂ ਤੁਹਾਨੂੰ ਪਤਾ ਲੱਗਦਾ ਕਿ ਮੈਂ ਕਿਉਂ ਅਸੀਂ ਜਦੋਂ ਖੁਸ਼ੀਆਂ ਮਿਲਦੀਆਂ ਨੇ ਸਾਨੂੰ ਤਦ ਅਸੀਂ ਕਦੀ ਨੀ ਸਵਾਲ ਕਰਦੇ ਪਰਮਾਤਮਾ ਨੂੰ ਕਿ ਤੂੰ ਮੈਨੂੰ ਇੰਨਾ ਵੱਡਾ ਘਰ ਕਿਉਂ ਦਿੱਤਾ ਤੂੰ ਮੈਨੂੰ ਮਰਸਡੀਜ਼ ਕਿਉਂ ਦਿੱਤੀ ਰਾਈਟ ਤੂੰ ਮੈਨੂੰ ਇੰਨਾ ਵੱਡਾ ਬੈਂਕ ਬੈਲੈਂਸ ਕਿਉਂ ਦਿੱਤਾ ਮੈਨੂੰ ਹੀ ਕਿਉਂ ਦਿੱਤਾ ਮੇਰੇ ਚ ਕੋਈ ਏਡੀ ਕਾਬਲੀਅਤ ਤੇ ਨਹੀਂ ਹੈਗੀ ਸੀ ਜਿਹੜੀ ਇੰਨਾ ਮੈਨੂੰ ਤੂੰ ਬਲੈਸਿੰਗ ਫਿਰ ਜਦੋਂ ਪ੍ਰੋਬਲਮਸ ਆਈਆਂ ਮੈਂ ਵੀ ਬਾਕੀਆਂ ਲੋਕਾਂ ਵਾਂਗ ਸ਼ਾਇਦ ਰੋਈ ਦਰਵਾਜ਼ੇ ਬੰਦ ਕਰਕੇ ਆਪਣੇ ਆਪ ਨੂੰ ਮਾਰਿਆ ਕਰਸ ਕੀਤਾ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਨਹੀਂ ਗਈ ਮੈਂ ਨਾ ਮੇਰੀ ਹਿੰਮਤ ਪੈਂਦੀ ਸੀ ਜਾਣ ਕਿਉਂਕਿ ਜਦੋਂ ਤੁਸੀਂ ਆਪਣੀ ਬਾਡੀ ਦੇ ਵਿੱਚ ਚੇਂਜਸ ਦੇਖਦੇ ਹੋ ਸਪੈਸ਼ਲੀ ਜਦੋਂ ਇੱਕ ਕੁੜੀ ਦੇ ਚਿਹਰੇ ਤੇ ਇੱਕ ਪਿੰਪਲ ਵੀ ਹੋ ਜਾਂਦਾ ਤਾਂ ਉਹ ਤਾਂ ਘਬਰਾ ਜਾਂਦੀ ਕਿ ਇਹ ਕੀ ਹੋ ਗਿਆ ਈਵਨ ਘਰ ਦੇ ਵੀ ਨਾ ਬਿਕੋਜ਼ ਇੱਕ ਕੁੜੀ ਨੂੰ ਹਮੇਸ਼ਾ ਬਚਪਨ ਤੋਂ ਇਹ ਅਪਬ੍ਰਿੰਗਿੰਗ ਕੀਤੀ ਜਾਂਦੀ ਕਿ ਉਹ ਸੱਜ ਧੱਜ ਕੇ ਸੋਹਣੀ ਦਿਖਣੀ ਚਾਹੀਦੀ ਹੈ ਉਹ ਪਤਲੀ ਹੋਣੀ ਚਾਹੀਦੀ ਹੈ ਅਗਰ ਮੋਟਾਪਾ ਵੀ ਆ ਗਿਆ ਖਾਣਾ ਘੱਟ ਕਰ ਦੇ ਨਹੀਂ ਅਗਰ ਉਹਦੀ ਹਾਈਟ ਛੋਟੀ ਆ ਤਾਂ ਉਹਨੂੰ ਵੱਡੀ ਹਾਈਟ ਵਾਸਤੇ ਘਰ ਦੇ ਕੁਛ ਨਾ ਕੁਛ ਕਰਨ ਲੱਗ ਜਾਣਗੇ ਕਿ ਕੱਲ ਨੂੰ ਵਿਆਹ ਕਰਾਉਣਾ ਹੈ ਐਂਡ ਇੱਕ ਇਮੇਜ ਬਣਾਈ ਕਿ ਕੁੜੀ ਮੀਨਸ ਉਹ ਬਹੁਤ ਸੋਹਣੀ ਫਿਗਰ ਬਹੁਤ ਸੋਹਣੀ ਹੋਣੀ ਚਾਹੀਦੀ ਚਿਹਰਾ ਬਹੁਤ ਸੋਹਣਾ ਹੋਣਾ ਚਾਹੀਦਾ ਖੂਬਸੂਰਤ ਹੋਣਾ ਚਾਹੀਦਾ ਤਾਂ ਹੀ ਕੁੜੀ ਕੁੜੀ ਹੈ ਤੇ ਉਹ ਕਿਤੇ ਨਾ ਕਿਤੇ ਅੰਦਰੋਂ ਮੇਰੇ ਬੀਂਗ ਅ ਗਰਲ ਉਹ ਆਪਣੇ ਆਪ ਨੂੰ ਇਨਸਿਕਿਉਰਿਟੀਜ਼ ਫੀਅਰਸ ਕੰਪਲੈਕਸ ਆਉਣੇ ਸ਼ੁਰੂ ਹੋ ਗਏ ਨੇ ਕਿ ਜਦੋਂ ਮੈਨੂੰ ਪਤਾ ਲੱਗਾ ਕਿ ਮੈਨੂੰ ਸਕਲੈਰੋਡਰਮਾ ਇੱਕ ਨਾ ਨਾਮ ਵੀ ਜਦੋਂ ਡਾਕਟਰ ਨੇ ਡਾਇਗਨੋਸ ਕੀਤਾ ਮੈਨੂੰ ਅਜੇ ਵੀ ਯਾਦ ਹੈ ਪਟੇਲ ਹੋਸਪਿਟਲ ਮੇਰਾ ਡਾਇਗਨੋਸ ਕੀਤਾ ਗਿਆ ਸੀਗਾ ਮੈਂ ਬਹੁਤ ਸਰਪ੍ਰਾਈਜ਼ ਸੀਗੀ ਕਿਉਂਕਿ ਨਾਮ ਕਦੀ ਨਹੀਂ ਸੁਣਿਆ ਸੀਗਾ ਨੋਟ ਆਫ ਕੈਂਸਰ ਦਾ ਨਾਮ ਸੁਣਿਆ ਹੋਰ ਵੀ ਭਿਆਨਕ ਬਿਮਾਰੀਆਂ ਦੇ ਅਸੀਂ ਨਾਮ ਸੁਣੇ ਹੋਏ ਸੀਗੇ ਸਕਲੈਰੋਡਰਮਾ ਡਾਕਟਰਾਂ ਵਾਸਤੇ ਵੀ ਨਵਾਂ ਸੀਗਾ ਤੇ ਮੇਰੇ ਵਾਸਤੇ ਵੀ ਤੇ ਜੋ ਹੁਣ ਤੱਕ ਨਵਾਂ ਹੀ ਹੈ ਕਿਉਂਕਿ ਰਿਸਰਚ ਚੱਲਦੀ ਵੀ ਹੈ ਹਜੇ ਵੀ ਡਾਕਟਰ ਰਿਸਰਚ ਕਰ ਰਹੇ ਨੇ ਇਹਦੇ ਉੱਤੇ ਪ੍ਰੋਪਰ ਮੈਡੀਕੇਸ਼ਨ ਨਹੀਂ ਆਈਆਂ ਮੈਂ ਹੁਣੀ ਰੀਸੈਂਟਲੀ ਗੱਲ ਹੈ ਅੱਜ 2 ਮਹੀਨੇ ਪਹਿਲੇ ਦੀ ਗੱਲ ਸੁਣਾ ਰਹੀ ਹਾਂ ਮੈਂ ਆਪਣੇ ਪੰਜਾਬ ਦੇ ਨੰਬਰ 1 ਰਿਮਟੋਲੋਜਿਸਟ ਕੋਲ ਹੀ ਗਈ ਹਾਂ ਤੇ ਉਹ ਇਸੇ ਬਿਮਾਰੀ ਦਾ ਹੀ ਟ੍ਰੀਟਮੈਂਟ ਕਰਦੇ ਤੇ ਉਹਨਾਂ ਨੇ ਐਕਚੁਅਲੀ ਉਹਨਾਂ ਨੇ ਕੀ ਰੱਖਿਆ ਹੈ ਸਿਸਟਮ ਉਹ ਨਾ ਪਹਿਲੇ ਤੁਹਾਨੂੰ ਵੀਡੀਓ ਦਿਖਾਉਂਦੇ ਨੇ ਰੂਬਰੂ ਕਰਾਉਂਦੇ ਨੇ ਪੇਸ਼ੈਂਟ ਨੂੰ ਵੀਡੀਓ ਦੇ ਰਾਹੀਂ ਤੇ ਜਦੋਂ ਉਹਨਾਂ ਨੇ ਵੀਡੀਓ ਦਿਖਾਈ ਉਹਦੇ ਵਿੱਚ ਪਹਿਲੀ ਲਾਈਨ ਹੀ ਲਿਖੀ ਹੋਈ ਸੀ ਕਿ ਇਹ ਨਾ ਇਲਾਜ ਬਿਮਾਰੀ ਹੈ ਮਤਲਬ ਤੁਸੀਂ ਪਹਿਲੀ ਆਪਣੇ ਮਨ ਦੇ ਵਿੱਚ ਇਹ ਲੈ ਕੇ ਬੈਠ ਜਾਓ ਕਿ ਇਹਦਾ ਇਲਾਜ ਨਹੀਂ ਹੈ ਬਟ ਮੈਂ ਸਟਿਲ ਇਸ ਹੋਪ ਦੇ ਵਿੱਚ ਜੀ ਰਹੀ ਹਾਂ ਕਿ ਕੋਈ ਵੀ ਚੀਜ਼ ਦੁਨੀਆਂ ਦੇ ਵਿੱਚ ਇੰਪੋਸੀਬਲ ਨਹੀਂ ਹੈਗੀ ਕੋਈ ਵੀ ਨਾ ਇਲਾਜ ਨਹੀਂ ਹੈਗੀ ਇੱਕ ਨਾ ਇੱਕ ਦਿਨ ਆਏਗਾ ਮੈਂ ਅਗਰ ਜਿੱਤਾਂਗੀ ਨਹੀਂ ਪਰ ਬਹੁਤ ਕੁਛ ਸਿੱਖ ਲਾਂਗੀ ਜ਼ਰੂਰੀ ਨਹੀਂ ਹੈ ਕਿ ਤੁਸੀਂ ਆਪਣੀ ਜਰਨੀ ਦੇ ਦੌਰਾਨ ਜਿੱਤੋ ਹੀ ਇੰਪੋਰਟੈਂਟ ਹੈ ਕਿ ਗਿਵ ਅਪ ਨਹੀਂ ਕਰਨਾ ਤੇ ਸ਼ਾਇਦ ਇਹ ਹੀ ਕੁਆਲਿਟੀ ਮੈਨੂੰ ਲੱਗਦਾ ਮੇਰੇ ਅੰਦਰ ਜਿਹੜੀ ਹੈਗੀ ਨੈਵਰ ਗਿਵ ਅਪ ਦੀ ਨਾ ਤੇ ਮੈਂ ਆਪਣੇ ਆਪ ਤੇ ਕਦੀ ਅੱਜ ਤੱਕ ਗਿਵ ਅਪ ਕੀਤਾ ਨਾ ਹੀ ਮੈਂ ਈਵਨ ਆਪਣੇ ਰਿਸ਼ਤਿਆਂ ਦੇ ਉੱਤੇ ਗਿਵ ਅਪ ਕੀਤਾ ਨਾ ਹੀ ਮੈਂ ਕਿਸੇ ਹੋਰ ਆਪਣੀ ਲਾਈਫ ਦੇ ਪ੍ਰੋਬਲਮ ਜਾਂ ਚੈਲੰਜਸ ਦੇ ਉੱਤੇ ਗਿਵ ਅਪ ਕੀਤਾ ਮੈਨੂੰ ਲੱਗਦਾ ਨਹੀਂ ਅਗਰ ਆਈ ਹੈ ਤੇ ਸੋਲੂਸ਼ਨ ਹੋਏਗਾ ਟਰਾਈ ਕਰਨ ਦੇ ਵਿੱਚ ਕੀ ਜਾਂਦਾ ਹੈ ਮੇਰੇ ਥੋੜੇ ਜੇ ਮੋਟਾਪੇ ਦੇ ਕਾਰਨ ਰੈਸ਼ ਹੁੰਦੇ ਨਾ ਸਾਡੇ ਉਹ ਸੀਗੇ ਮੈਂ ਆਪਣੇ ਆਪ ਹੀ ਕੱਲੀ ਬੱਸ ਵਿਚ ਬੈਠ ਕੇ ਤੇ ਜਲੰਧਰ ਹੋਸਪਿਟਲ ਆ ਜਾਂਦੀ ਹਾਂ ਤਦ ਮੈਨੂੰ ਹਜੇ ਤੱਕ ਯਾਦ ਹੈ ਮੋਬਾਈਲ ਫੋਨਸ ਨਹੀਂ ਹੁੰਦੇ ਸੀਗੇ ਤੇ ਡਾਕਟਰ ਕੋਲ ਗਈ ਹਾਂ ਤੇ ਮੈਂ ਨਾ ਡਾਕਟਰ ਨੂੰ ਕਿਹਾ ਮੇਰੇ ਨੂੰ ਰੈਸ਼ਿਜ਼ ਹੀ ਦੇ ਦਿਓ ਮੈਂ ਸਲੀਵਲੈਸ ਪਾਉਣਾ ਹੈ ਆਪਣੀ ਸਿਸਟਰ ਦੀ ਮੈਰਿਜ ਤੇ। ਤੇ ਉਹਨੇ ਮੈਨੂੰ ਟੱਚ ਹੀ ਕੀਤਾ ਹੋਣਾ ਤੇ ਕਹਿੰਦੀ ਕਿ ਬੇਟਾ ਕੋਈ ਪ੍ਰੋਬਲਮ ਹੈ। 10-12 ਟੈਕਸਟ ਲਿਖ ਦਿੱਤੇ। ਫਿਰ ਮੈਨੂੰ ਡਰ ਪੈ ਗਿਆ ਕਿ ਕੱਲੀ ਆਈ ਆ, ਸ਼ਾਇਦ ਡਾਕਟਰ ਜਾਣ ਕੇ ਤੇ ਨੀ ਪੈਸੇ ਬਣਾਉਂਦੇ, ਕਿਉਂਕਿ ਓਬਵੀਅਸਲੀ ਛੋਟਾ ਬੱਚਾ ਮਨ ਦੇ ਵਿੱਚ ਆ ਹੀ ਜਾਂਦਾ। ਕਿਉਂਕਿ ਉਦੋਂ ਮੈਂ ਗ੍ਰੈਜੂਏਸ਼ਨ ਦੀ ਸੈਕਿੰਡ ਈਅਰ ਦੇ ਵਿੱਚ ਸੀਗੀ। ਫਿਰ ਮੈਂ ਪਾਪਾ ਨੂੰ ਕਾਲ ਕੀਤੀ ਸਟੱਡੀ ਜਾ ਕੇ, ਪਹਿਲੇ ਤਾਂ ਡਾਂਟ ਪੈ ਗਈ ਤੂੰ ਕੱਲੀ ਕਿਉਂ ਆ ਗਈ। ਮੈਂ ਕਿਹਾ ਨਹੀਂ ਹੁਣ ਤੁਸੀਂ ਆਓ। ਉਹ ਵੀ ਚਲੋ ਬਾਈ ਗ੍ਰੇਸ ਆਫ ਗੋਡ ਉਸ ਟਾਈਮ ਜਲੰਧਰ ਹੀ ਸੀਗੇ, ਸ਼ੋਪਿੰਗ ਕਰ ਰਹੇ ਸੀ ਸਿਸਟਰ ਦੀ। ਫਿਰ ਉਹ ਆਏ ਹੋਸਪਿਟਲ ਤੇ ਕਹਿੰਦੇ ਨਹੀਂ ਚੱਲ, ਬਿਕੋਜ਼ ਜੁਆਇੰਟ ਫੈਮਿਲੀ ਸੀਗੇ ਤੇ ਜੁਆਇੰਟ ਫੈਮਿਲੀ ਦੇ ਵਿੱਚ ਹਮੇਸ਼ਾ ਵੱਡੇ ਪਾਪਾ ਹੀ ਲੈ ਕੇ ਆਉਂਦੇ ਰਹੇ ਨਾਲ, ਕਹਿੰਦੇ ਤੂੰ ਨਾਲ ਉਹਨਾਂ ਦੇ ਜਾਈ। ਫਿਰ ਉਹਨਾਂ ਨਾਲ ਆਈ ਤੇ ਉਹਨਾਂ ਨੇ ਟੈਸਟ ਵਗੈਰਾ ਕੀਤੇ, ਟੈਸਟ ਕੀਤੇ ਤੇ ਹਫ਼ਤੇ ਬਾਅਦ ਰਿਪੋਰਟ ਆਉਣੀ ਸੀ ਬਾਇਓਪਸੀ ਦੀ। ਹਫ਼ਤੇ ਬਾਅਦ ਜਦੋਂ ਰਿਪੋਰਟ ਆਈ ਤੇ ਡਾਕਟਰ ਨੇ ਡਾਇਗਨੋਸ ਕਰ ਦਿੱਤਾ ਕਿ ਸਪਲੈਨੋਡਾਮਾ ਨਾਮ ਦੀ ਬਿਮਾਰੀ ਹੈ, ਜਿਹਦੇ ਵਿੱਚ ਤੁਹਾਡੀ ਸਕਿਨ ਤੁਹਾਡੇ ਆਪਣੀ ਹੀ ਚਮੜੀ ਨਾਲ, ਮਤਲਬ ਸਕਿਨ ਹੈ ਸੋਰੀ, ਆਪਣੀ ਅੰਦਰ ਨਾ ਜੁੜ ਜਾਂਦੀ ਹੈ, ਸ਼ਰਿੰਕ ਹੋ ਲੱਗ ਜਾਏਗੀ ਬੋਡੀ ਤੁਹਾਡੀ। ਕਦੇ ਨੀ ਸਮਝ ਨੀ ਆਈ ਕਿ ਕਹਿ ਰਹੇ ਡਾਕਟਰ, ਕਿਉਂਕਿ ਮੈਨੂੰ ਖੁਦ ਕੋਈ ਸਿਮਟਮ ਸੀਗਾ ਨੀ ਹੋ ਕੀ ਰਿਹਾ। ਮੈਂ ਤਾਂ ਨਾਰਮਲ ਆਪਣੀ ਲਾਈਫ ਨੂੰ ਸਪੈਂਡ ਕਰ ਰਹੀ ਸੀ। ਸਪਿੰਟਰਸ ਦੇ ਵਿੱਚ ਡਿਜ਼ੀਜ਼ ਵੱਧਦੀ ਹੈ ਤੇ ਮੇਰੇ ਵੀ ਹੱਥ ਨੀਲੇ ਪੈ ਗਏ, ਲੂ ਹੋ ਗਏ, ਬੀਪੀ ਮੇਰਾ ਲੋ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਸਡਨਲੀ ਅਨਕੋਨਸ਼ੀਅਸ ਹੋਣ ਲੱਗ ਗਈ। ਜਦੋਂ ਮੈਂ ਅਨਕੋਨਸ਼ੀਅਸ ਹੋਈ ਤੇ ਫਿਰ ਘਰਦਿਆਂ ਨੇ ਅਗੇਨ ਡਾਕਟਰਸ ਕੋ ਵਿਜ਼ਿਟ ਕੀਤਾ। ਫਿਰ ਉਹਨਾਂ ਨੇ ਦੱਸਿਆ ਕਿ ਇੱਕ ਟ੍ਰੀਟਮੈਂਟ ਹੈ ਜਿਹਦੇ ਤੁਹਾਨੂੰ ਗਲੂਕੋਜ਼ ਦੇ ਵਿੱਚ ਇੰਜੈਕਸ਼ਨ ਪਾ ਕੇ ਅਸੀਂ ਦੇਵਾਂਗੇ 3 ਦਿਨ, ਉਹ ਤੁਸੀਂ ਰੈਗੂਲਰ ਹਰ ਮਹੀਨੇ ਲਗਵਾਉਣੇ ਪੈਣ। ਕਹਿੰਦੇ ਤਾਂ ਕੋਈ ਹੋਰ ਇਲਾਜ ਨਹੀਂ, ਤੁਹਾਨੂੰ ਕਰਵਾਉਣਾ ਪਏਗਾ। ਅਸੀਂ ਸਟਾਰਟ ਕਰ ਦਿੱਤਾ ਕਰਵਾਉਣਾ, ਕਪੂਰਥਲਾ ਤੋਂ ਮੈਂ ਪਹਿਲੇ ਕਰਵਾਉਂਦੀ ਸੀ, ਬਟ ਉਹ ਨਾ ਬਹੁਤ ਪੇਨਫੁਲ ਸੀਗਾ ਟ੍ਰੀਟਮੈਂਟ, ਲੈ ਤਾਂ ਲਈ ਮੈਂ 3 ਦਿਨ ਨੂੰ, ਬਟ ਮੈਨੂੰ ਏਦਾਂ ਲੱਗ ਰਿਹਾ ਸੀਗਾ ਕਿ ਉਦੋਂ ਪਹਿਲੇ ਹਜੇ ਤੱਕ ਯਾਦ ਆ 29-30-31 ਦਸੰਬਰ ਦਾ ਦਿਨ ਸੀਗਾ। ਮਤਲਬ ਮੈਂ ਇਹ ਸੋਚ ਰਹੀ ਸੀਗੀ ਕਿ ਮੇਰੇ ਵਾਸਤੇ ਅਗਲਾ ਸਾਲ ਚੜ੍ਹਨਾ ਵੀ ਹੈ ਕਿ ਨਹੀਂ ਚੜ੍ਹਨਾ। ਮਤਲਬ ਮੈਂ ਸੋਚ ਰਹੀ ਸੀਗੀ ਕਿ ਸ਼ਾਇਦ ਇਹ ਮੇਰਾ ਲਾਸਟ ਟਾਈਮ ਹੈ, ਕਿਉਂਕਿ ਉਹ ਇੰਨੀ ਕੁ ਪੇਨਫੁਲ ਸੀਗਾ ਟ੍ਰੀਟਮੈਂਟ ਲੈਣਾ। ਬਟ ਸਮਹਾਓ ਮੇਰੀ ਡਿਜ਼ੀਜ਼ ਵੱਧਦੀ ਗਈ ਹੌਲੀ ਹੌਲੀ ਕਰਕੇ, ਚੇਂਜਸ ਆਉਣੇ ਲੱਗ ਗਏ ਬੋਡੀ ਦੇ ਵਿੱਚ, ਮੇਰਾ ਰੰਗ ਬਿਲਕੁਲ ਫੇਅਰ ਸੀਗਾ। ਐਂਡ ਜਦੋਂ ਮੈਂ ਕਾਲਜ ਗਈ ਮੈਨੂੰ ਯਾਦ ਆ ਮੈਨੂੰ ਗੇਟ ਕੀਪਰ ਨੇ ਕਹਿ ਦਿੱਤਾ ਬੇਟਾ ਤੈਨੂੰ ਕੀ ਹੋਇਆ, ਜਦੋਂ ਤਵੇ ਦਾ ਪੁੱਠਾ ਪਾਸਾ ਨੀ ਹੁੰਦਾ ਕਾਲਾ, ਉਦਾਂ ਦਾ ਮੇਰਾ ਰੰਗ ਸ਼ੁਰੂ ਹੋ ਗਿਆ। ਮੇਰਾ ਕੁੱਲ ਚੱਲਿਆ ਨਾ ਜਾਵੇ, ਸਾਹ ਵਿੱਚ ਦਿੱਕਤ ਹੌਲੀ ਹੌਲੀ ਕਰਕੇ ਵੱਧਦੀ ਗਈ। ਫਿਰ ਮੇਰੇ ਘਰਦਿਆਂ ਨੂੰ ਵੀ ਜਦੋਂ ਲੱਗਾ ਕਿ ਇਹ ਤਾਂ ਬਹੁਤ ਵੱਧ ਰਹੀ ਹੈ, ਫਿਰ ਅਸੀਂ ਚੰਡੀਗੜ੍ਹ PGI ਗਏ, PGI ਤੋਂ ਟ੍ਰੀਟਮੈਂਟ ਕਰਾਉਣਾ ਸ਼ੁਰੂ ਕਰ ਦਿੱਤਾ। ਉੱਥੇ ਵੀ ਸਾਲ ਕਰਵਾਉਂਦੀ ਰਹੀ, ਉਹ ਵੱਧਦੀ ਗਈ, ਕੱਟਿਆ ਨੀ ਪ੍ਰੋਸੈਸ, ਜਦੋਂ ਵੱਧਦੀ ਗਈ ਵੱਧਦੀ ਗਈ, ਉਹ ਇਸ ਸਟੇਜ ਪਹੁੰਚ ਗਈ ਕਿ ਮੇਰੇ ਹੱਥਾਂ ਦੇ ਵਿੱਚ ਡਿਫੋਰਮਿਟੀ ਆਉਣੀ ਸ਼ੁਰੂ ਹੋ ਗਈ ਤੇ ਉਹ ਹੋਰ ਇੱਕ ਸਟ੍ਰੈਸ ਦਾ ਕਾਰਨ ਬਣ ਗਿਆ। ਫਿਰ ਉਸ ਤੋਂ ਬਾਅਦ ਮੈਨੂੰ ਹਜੇ ਤੱਕ ਯਾਦ ਹੈ ਕਿ ਅਸੀਂ ਈਵਨ ਆਯੁਰਵੈਦਿਕ ਟ੍ਰੀਟਮੈਂਟ ਵੀ ਮੈਂ ਕਰਵਾਇਆ, ਉੱਥੇ ਵੀ ਮੈਂ ਗਈ। ਘਰਦਿਆਂ ਨੇ ਵੱਡੇ ਬਜ਼ੁਰਗ ਦਾਦੀ ਮਾਂ ਉਹ ਮਤਲਬ ਏਦਾਂ ਦਾ ਮਾਹੌਲ ਬਣ ਗਿਆ ਸੀਗਾ ਕਿ ਏਦਾਂ ਲੱਗ ਰਿਹਾ ਸੀ ਕਿਸੇ ਨੇ ਕੁਛ ਕਰ ਦਿੱਤਾ ਹੈ, ਬਲੈਕ ਮੈਜਿਕ। ਉਹ ਅਲੱਗ ਟਰਾਮਾ ਮੇਰੇ ਅੰਦਰ, ਮਤਲਬ ਮੈਨੂੰ ਏਦਾਂ ਡਰ ਲੱਗਣਾ ਸ਼ੁਰੂ ਹੋ ਗਿਆ ਸੀਗਾ ਕਿ ਮੈਂ ਇੱਕ ਕਮਰੇ ਤੋਂ ਦੂਸਰੇ ਕਮਰੇ ਵੀ ਜਾਂਦੀ ਸੀਗੀ ਨਾ ਤੇ ਮੈਂ ਡਰਦੀ ਸੀਗੀ ਕਿ ਕੋਈ ਹੈ ਮੇਰੇ ਨਾਲ, ਕਿਸੇ ਨੇ ਮੈਨੂੰ ਮਾਰ ਦੇਣਾ। ਪਰ ਨਾਲ ਨਾਲ ਪੜ੍ਹਾਈ ਵੀ ਚੱਲ ਰਹੀ ਸੀਗੀ ਮੇਰੀ, ਗ੍ਰੈਜੂਏਸ਼ਨ ਕੀਤੀ ਮੈਂ ਖਤਮ, ਫਿਰ ਮਾਸਟਰ ਚ ਐਡਮਿਸ਼ਨ ਲੈਣੀ ਸੀਗੀ। ਮਾਸਟਰ ਚ ਮੇਰਾ ਮਨ ਸੀਗਾ ਕਿ ਮੈਂ GNDU ਰੀਜਨਲ ਕੈਂਪਸ ਦੇ ਵਿੱਚ ਲਵਾਂ, ਬਟ ਉਹ ਵੀ ਨੀ ਬਣ ਪਾਇਆ ਕਿਉਂਕਿ ਮੈਂ ਐਗਜ਼ਾਮ ਦੇ ਵਿੱਚ ਅਪੀਅਰ ਨਹੀਂ ਹੋਈ, ਤਦ ਐਂਟਰੈਂਸ ਟੈਸਟ ਹੁੰਦਾ ਸੀਗਾ। ਫਿਰ ਮੈਂ ਉਸੇ ਦੌਰਾਨ ਇੱਕ ਸਾਲ ਚੰਡੀਗੜ੍ਹ ਵੀ ਤਿਆਰੀ ਕਰਨ ਵਾਸਤੇ ਗਈ ਸੀ ਅਲੱਗ ਅਲੱਗ ਯੂਨੀਵਰਸਿਟੀ ਵਾਸਤੇ, ਬਟ ਉਹ ਹੈਲਥ ਇਸ਼ੂ ਨਾਲ ਚੱਲ ਰਿਹਾ ਸੀਗਾ, ਨਾਲ ਇਹ ਕਿੱਥੇ ਕਰਦੇ ਕਹਿ ਰਹੇ ਸੀਗੇ ਕਿ ਪੜ੍ਹਾਈ ਛੱਡ ਦਿੰਦੇ ਆ ਨਾ ਕਰ, ਪਰ ਫਿਰ ਅੰਦਰੋਂ ਆਵਾਜ਼ ਆਉਂਦੀ ਸੀ ਕਿਉਂ ਛੱਡਣੀ ਪੜ੍ਹਾਈ। ਫਿਰ ਮਾਸਟਰਸ ਐਡਮਿਸ਼ਨ ਲਿੱਤੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ, ਤੇ ਉੱਥੇ ਮਤਲਬ ਜੋ ਮੈਂ ਖੁਦ ਆਪਣੀ ਬੋਡੀ ਜਾਂ ਹੈਲਥ ਦੇ ਨਾਲ ਤੇ ਗੁਜ਼ਰ ਰਹੀ ਸੀਗੀ ਉਹ ਤਾਂ ਸੀਗੇ ਸੀਗੇ, ਬਟ ਮੈਂ ਅਗਰ ਮੈਨੂੰ ਅੱਜ ਓਪਰਚੁਨਿਟੀ ਮਿਲੀ ਹੈ ਤੇ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਚੀਜ਼ ਜ਼ਰੂਰ ਮੈਸੇਜ ਦੇਣਾ ਚਾਹਾਂਗੀ, ਕਿਸੇ ਨੂੰ ਜੱਜ ਨਾ ਕਰੋ। ਮੇਰਾ ਪਹਿਲਾ ਜਾਂ ਦੂਜਾ ਦਿਨ ਸੀਗਾ, ਮੈਨੂੰ ਇੱਕ ਮੁੰਡੇ ਨੇ ਕਮੈਂਟ ਕੀਤਾ ਕਿ ਕਿਸੇ ਨੇ ਜਲਾ ਦਿੱਤਾ ਇਹਨੂੰ। ਜਦੋਂ ਮੈਂ ਸੁਣਿਆ ਮੈਂ ਇਗਨੋਰ ਕੀਤਾ, ਕੋਈ ਗੱਲ ਨੀ। ਫਿਰ ਕੁਛ ਦਿਨਾਂ ਬਾਅਦ ਇੱਕ ਮੁੰਡੇ ਨੇ ਹੋਰ ਬੜਾ ਅਜੀਬ ਜਿਹਾ ਕਮੈਂਟ ਕੀਤਾ, ਤਦ ਮੇਰਾ ਮਨ ਕੀਤਾ ਕਿ ਮੈਂ ਜਾ ਕੇ ਸੁਸਾਈਡ ਕਰਨਾ। ਫਿਰ ਬਾਈ ਗ੍ਰੇਸ ਆਫ ਗੋਡ ਮੇਰਾ ਐਕਸਪੀਰੀਅੰਸ ਸੀ ਬਹੁਤ ਅੱਛਾ। ਮੈਂ ਉਹਨੂੰ ਕਾਲ ਤੇ ਕਲਸਾ ਦੀ ਦੱਸੀ, ਚੰਡੀਗੜ੍ਹ ਸੀ ਉਹ, ਮੈਂ ਉਹਨੂੰ ਸਾਰਾ ਦੱਸਿਆ ਕਿ ਏਦਾਂ ਦਾ ਵਾਪਰਿਆ। ਕਹਿੰਦਾ ਮੰਗਲਾ ਉਹਨੂੰ ਸਮਝ ਨੀ ਹੈਗੀ, ਉਹਨੂੰ ਨੀ ਪਤਾ, ਉਹਨੇ ਆਪਣੀ ਐਕਸਪੀਰੀਅੰਸ ਦੇ ਹਿਸਾਬ ਨਾਲ ਦੱਸਿਆ ਕਿ ਆ। ਪਰ ਜੇ ਤੂੰ ਉਹਨੂੰ ਸੁਣ ਕੇ ਸੁਸਾਈਡ ਕਰ ਲਵੇ ਐਂਡ ਆਪਣੀ ਪੜ੍ਹਾਈ ਛੱਡ ਦੇਵੇ ਤੇ ਫਿਰ ਬੇਵਕੂਫ ਕੌਣ ਹੈ। ਫਿਰ ਇੱਕ ਮੋਟੀਵੇਸ਼ਨ ਮਿਲੀ ਨਹੀਂ ਕਰਨਾ। ਮਾਸਟਰਸ ਕਰਦੇ ਕਰਦੇ ਮੇਰੀ ਹੈਲਥ ਹੋਰ ਖਰਾਬ ਹੁੰਦੀ ਰਹੀ। ਮੈਂ ਹਰ ਘੰਟੇ ਘੰਟੇ ਵਿੱਚ ਬੇਹੋਸ਼ ਹੋਣਾ, ਅਨਕੋਨਸ਼ੀਅਸ ਹੋਣਾ ਸ਼ੁਰੂ ਹੋ ਜਾਣਾ। ਮੇਰੇ ਕੋਲ ਪੈਰ ਫੋਲਡ ਨਹੀਂ ਹੁੰਦੇ ਸੀ, ਮੈਂ ਬੱਸ ਨਹੀਂ ਚੜ ਪਾਉਂਦੀ ਸੀਗੀ। ਬਟ ਇੱਕ ਬੜੀ ਅੱਛੀ ਚੀਜ਼ ਹੁੰਦੀ ਹੈ, ਪਰਮਾਤਮਾ ਜਦੋਂ ਬਹੁਤ ਕੁਛ ਤੁਹਾਡੇ ਕੋਲੋਂ ਚੈਲੰਜਸ ਦਿੰਦੇ ਤੇ ਨਾਲ ਨਾਲ ਥੋੜਾ ਥੋੜਾ ਇੱਕ ਤਿਨਕਾ ਸਾਰੇ ਦਾ ਮਿਲ ਜਾਂਦਾ ਹੈ। ਮੇਰੇ ਫਰੈਂਡਸ ਇੱਕ ਦੋ ਏਦਾਂ ਦੇ ਬਣੇ, ਉਹ ਬਹੁਤ ਮੇਰੇ ਵਾਸਤੇ ਸਪੋਰਟਿਵ ਰਹੇ। ਉਹਨਾਂ ਨੇ ਮੈਨੂੰ ਆਪਣੇ ਨਾਲ ਰੱਖਣਾ, ਬਿਠਾਉਣਾ, ਮਹਿਸੂਸ ਨਹੀਂ ਕਰਾਉਣਾ ਕਿ ਕੁਛ ਹੋਇਆ। ਮੇਰੇ ਕਲਾਸਮੇਟਸ ਬਹੁਤ ਅੱਛੇ ਰਹੇ ਲਵਲੀ ਦੇ ਵਿੱਚ। ਮੈਂ ਆਪਣੀ ਪੜ੍ਹਾਈ ਦੇ ਦੌਰਾਨ ਮੈਂ ਥੈਂਕਸ ਕਰਦੀ ਹਾਂ ਆਪਣੀ ਕਲਾਸਮੇਟਸ, ਆਪਣੇ ਟੀਚਰਸ ਦਾ, ਜਿਨ੍ਹਾਂ ਨੇ ਮੈਨੂੰ ਇੱਕ ਸਟਰੈਂਥ ਦਿੱਤੀ, ਇੱਕ ਸਪੋਰਟ ਦਿੱਤੀ ਕਿ ਨਹੀਂ। ਭਾਵੇਂ ਦੇ ਨਾਲ ਨਾਲ ਬਾਕੀ ਵੀ ਚੱਲ ਰਹੀ ਸੀਗੀ ਜ਼ਿੰਦਗੀ, ਜਿੱਥੇ ਲੋਕੀ ਕੋਈ ਨਾ ਕੋਈ ਕੁਛ ਨਾ ਕੁਛ ਆ ਕੇ ਕਮੈਂਟ ਕਰ ਜਾਂਦਾ ਸੀਗਾ, ਬਟ ਮੇਰਾ ਇੱਕ ਰੋਜ਼ ਦਾ ਆਪਣੇ ਆਪ ਨੂੰ ਹੋਰ ਇੱਕ ਸਟਰੋਂਗ ਕਰਨ ਦਾ ਬਣ ਜਾਂਦਾ ਸੀਗਾ ਕਿ ਅੱਜ ਇਹਨੇ ਇਹ ਕਿਹਾ, ਮੈਂ ਇਹਨੂੰ ਚੇਂਜ ਕਰਾਂਗੀ। ਮਾਸਟਰਸ ਕੰਪਲੀਟ ਹੋ ਗਈ, ਅਗਲਾ ਅਖੀਰਲਾ ਦਿਨ ਸੀਗਾ ਤੇ ਹਰ ਕੋਈ ਮੋਸਟਲੀ ਕਈਆਂ ਦੀ ਜੋਬ ਲੱਗ ਚੁੱਕੀ ਸੀਗੀ ਕਿਉਂਕਿ ਇੰਟਰਨਸ਼ਿਪ ਕਰਦੇ ਕਰਦੇ ਹਨ। ਮੈਂ ਇੰਟਰਨਸ਼ਿਪ ਕੀਤੀ, ਮੈਂ ਦਿੱਲੀ ਆਜ ਤੱਕ ਵਿੱਚ ਇੰਟਰਨਸ਼ਿਪ ਕੀਤੀ, ਮੈਂ ਦਿੱਲੀ ਦੂਰਦਰਸ਼ਨ ਚ ਇੰਟਰਨਸ਼ਿਪ ਕੀਤੀ। ਆਪਣੀ ਹੈਲਥ ਦੇ ਚੈਲੇਂਜਸ ਦੇ ਨਾਲ ਲੜਦੇ ਲੜਦੇ ਵੀ ਆਜ ਤੱਕ ਵਾਲੀ ਮੈਨੂੰ ਛੱਡਣੀ ਪਈ ਕਿਉਂਕਿ ਮੇਰੀ ਹੋਰ ਤਬੀਅਤ ਖਰਾਬ ਹੋ ਗਈ ਸੀਗੀ। ਮਾਸਟਰਸ ਕੰਪਲੀਟ ਕਰਦੇ ਮੈਂ ਇੱਕ ਸਾਲ ਘਰ ਰਹੀ ਹਾਂ, ਇੱਕ ਸਵਾ ਸਾਲ ਡੇਢ ਸਾਲ ਮੈਂ ਘਰ ਰਹੀ ਹਾਂ। ਉਹ ਮੈਂ ਡੇਢ ਸਾਲ ਡਿਪਰੈਸ਼ਨ ਦੇ ਵਿੱਚ ਕੱਟਿਆ ਹੋਣਾ। ਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਕਿਸੇ ਨਾ ਕਿਸੇ ਨੂੰ ਭੇਜਦਾ ਹੈ। ਮੇਰੀ ਜ਼ਿੰਦਗੀ ਚ ਮੈਂ ਨਾਮ ਅਗਰ ਨਾ ਲਵਾਂਗੀ ਤਾਂ ਸ਼ਾਇਦ ਮੇਰੀ ਜ਼ਿੰਦਗੀ ਦੀ ਜਿਹੜੀ ਜਰਨੀ ਆ, ਮੈਨੂੰ ਲੱਗਦਾ ਮੈਂ ਅੱਜ ਜਿੱਥੇ ਬੈਠੀ ਹਾਂ ਉਹਨਾਂ ਦੀ ਹੀ ਬਲੈਸਿੰਗ ਤੇ ਕਰਕੇ ਬੈਠੀ ਹਾਂ। ਡਾਕਟਰ ਕਮਲੇਸ਼ ਦੁੱਗਲ ਜੀ ਜਰਨਲਿਜ਼ਮ ਦੇ ਸਾਡੀ ਇੰਡਸਟਰੀ ਵਿੱਚ ਹਰ ਕੋਈ ਉਹਦੇ ਨਾਲ ਨਾਮ ਨਾਲ ਵਾਕਫ ਹੈ। ਉਹਨਾਂ ਨੇ ਮੈਨੂੰ ਇੱਕ ਮੋਟੀਵੇਸ਼ਨ ਦਿੱਤੀ ਕਿ ਪੁੱਤਰ ਤੂੰ ਪੜ੍ਹ ਅੱਗੇ ਹੋਰ, ਐਮਫਿਲ ਕਰ ਤੇ ਹੋਸਟਲ ਜਾ ਪੰਜਾਬੀ ਯੂਨੀਵਰਸਿਟੀ ਪਟਿਆਲਾ। ਘਰ ਦੇ ਕਹਿੰਦੇ ਅਸੀਂ ਇਹਨੂੰ ਘਰ ਜਲੰਧਰ ਭੇਜਣ ਚ ਡਰ ਰਹੇ ਹਾਂ ਤਾਂ ਪਟਿਆਲਾ ਸਰ ਅਸੀਂ ਕਿੱਦਾਂ ਭੇਜ ਦਈਏ। ਸਰ ਨੇ ਆਪਣਾ ਕਿਹਾ ਕਿ ਨਹੀਂ, ਮੈਂ ਉੱਥੇ ਡਿਊਟੀ ਲਾਵਾਂਗਾ, ਮੇਰੇ ਸਾਰੇ ਡਿਪਾਰਟਮੈਂਟ ਜਾਣਗਾ, ਤੁਸੀਂ ਭੇਜੋ। ਸਰ ਦੀ ਬਦੌਲਤ ਮੈਨੂੰ ਘਰਦਿਆਂ ਨੇ ਯੂਨੀਵਰਸਿਟੀ ਹੋਸਟਲ ਰਹਿਣ ਵਾਸਤੇ ਭੇਜਿਆ, ਹੋਸਟਲ ਨਹੀਂ ਮਿਲਿਆ, ਮੈਨੂੰ ਪੀਜੀ ਰਹਿਣਾ ਪਿਆ। ਮਤਲਬ ਉਦੋਂ ਮੇਰੀ ਖੋਜ ਨਵੀਂ ਜਰਨੀ ਦਾ ਇੱਕ ਚੈਲੰਜ ਸ਼ੁਰੂ ਹੋ ਗਿਆ। ਤੇ ਉਸੇ ਦੌਰਾਨ ਮੇਰਾ ਬੱਸ ਵਿੱਚ ਜਾਂਦੇ ਜਾਂਦੇ ਕੀ ਹੋਇਆ, ਮੈਂ ਨਾ ਟਾਈਮਸ ਆਫ ਇੰਡੀਆ ਦੀ ਅਖਬਾਰ ਪੜ੍ਹ ਰਹੀ ਸੀਗੀ ਤੇ ਜਲੰਧਰ ਦਾ ਪੇਜ ਪੜ੍ਹ ਰਹੀ ਸੀ। ਉੱਥੇ ਇੱਕ ਕਾਲਮ ਹੁੰਦਾ ਸੀ ਮੇਰੀ ਲਾਈਫ ਕਾ ਫੰਡਾ, ਜਿੱਥੇ ਤੁਸੀਂ ਆਪਣੀ ਲਾਈਫ ਦੇ ਬਾਰੇ ਦੱਸ ਰਹੇ ਹੋ, ਤੇ ਨੀਚੇ ਈਮੇਲ ਆਈਡੀ ਤੇ ਫੋਨ ਨੰਬਰ ਦਿੱਤਾ ਸੀਗਾ। ਮੈਂ ਨਾ ਆਫਿਸ ਕਾਲ ਕੀਤੀ, ਮੈਂ ਕਿਹਾ ਸਰ ਮੈਂ ਵੀ ਦੱਸਣਾ ਚਾਹੁੰਦੀ ਆਪਣੀ ਲਾਈਫ ਦੇ ਬਾਰੇ। ਕਹਿੰਦੇ ਤੁਸੀਂ ਨੰਬਰ ਦਿੱਤਾ ਉਹਨਾਂ ਨੇ, ਮੈਨੂੰ ਜਲੰਧਰ ਤੋਂ ਹੀ ਜਰਨਲਿਸਟ ਸੀਗੇ ਫ੍ਰੀਲਾਂਸ, ਉਹਨਾਂ ਦਾ ਨੰਬਰ ਦਿੱਤਾ, ਮੈਂ ਉਹਨਾਂ ਨੂੰ ਕਾਲ ਕੀਤੀ ਤੇ ਮੈਂ ਕਿਹਾ ਸਰ ਮੈਂ ਆਪਣਾ ਦੇਣਾ ਚਾਹੁੰਦੀ ਹਾਂ। ਸਰ ਕਹਿੰਦੇ ਠੀਕ ਹੈ ਤੁਸੀਂ ਦੇ ਦਿਓ। ਮੈਂ ਦਿੱਤਾ, ਮੇਰਾ ਪਬਲਿਸ਼ ਹੋਇਆ, ਮੈਨੂੰ ਇੱਕ ਬੜੀ ਨਾ ਇੱਕ ਅੰਦਰੋਂ ਖੁਸ਼ੀ ਹੋਈ। ਮੈਂ ਕਿਹਾ ਚਲੋ, ਮਤਲਬ ਇਹਦੇ ਵਿੱਚ ਆਏ ਖੁਸ਼ੀ ਕਿ ਮੈਂ ਲਿਖ ਸਕਦੀ ਹਾਂ, ਤੇ ਕਿਉਂਕਿ ਜਰਨਲਿਜ਼ਮ ਕਰ ਰਹੇ ਸੀਗੇ ਤੇ ਉਹ ਇੱਕ ਹੋਰ ਮੋਟੀਵੇਸ਼ਨ ਮਿਲ ਗਈ। ਮੈਂ ਫਿਰ ਸਰ ਨੂੰ ਕਾਲ ਕੀਤੀ, ਮੈਂ ਕਿਹਾ ਸਰ ਮੈਂ ਵੀ ਕੰਟਰੀਬਿਊਟ ਕਰ ਸਕਦੀ ਹਾਂ ਆਰਟੀਕਲਸ ਵਗੈਰਾ। ਕਹਿੰਦੇ ਹਾਂਜੀ ਤੁਸੀਂ ਕਰ ਸਕਦੇ ਹੋ। ਫਿਰ ਮੈਂ ਕਿਹਾ ਸਰ ਕਿਵੇਂ? ਫਿਰ ਸਰ ਨੇ ਮੈਨੂੰ ਤਰੀਕਾ ਦੱਸਿਆ ਕਿ ਤੁਸੀਂ ਐਡੀਟਰ ਨੂੰ ਮੇਲ ਕਰੋ, ਇਹ ਉਹ, ਮੇਰਾ ਸਟਾਰਟ ਹੋ ਗਿਆ। ਤੇ ਜਦੋਂ ਉਹਨਾਂ ਨੇ ਮੈਨੂੰ ਹੋਰ ਮੋਟੀਵੇਟ ਕਰਨਾ ਸ਼ੁਰੂ ਕਰ ਦਿੱਤਾ, ਜਦੋਂ ਮੈਨੂੰ ਹਜੇ ਤੱਕ ਯਾਦ ਆ ਮੇਰੀ ਪਹਿਲੀ ਇੰਟਰਵਿਊ ਸੀਗੀ ਅਮਨ ਧਾਲੀਵਾਲ ਦੀ ਤੇ ਕਪੂਰਥਲਾ ਦੀ ਸਾਡੀ ਇੱਕ ਲੜਕੀ ਸੀਗੀ ਨੇਹਾ ਜੋਸ਼ੀ, ਉਹਦੀ ਸੀਗੀ ਇੰਟਰਵਿਊ। ਤੇ ਮੈਨੂੰ ਇੱਕ ਖੁਸ਼ੀ ਮਿਲੀ ਜਦੋਂ ਤੁਹਾਡਾ ਖੁਦ ਦੀ ਇੰਟਰਵਿਊ ਪਬਲਿਸ਼ ਹੁੰਦੀ, ਬਾਇਲਾਈਨ ਆਉਂਦੀ ਨਾ ਉਹ ਇੱਕ ਪਹਿਲੀ ਬਾਇਲਾਈਨ, ਤੇ ਮੈਂ ਸਰ ਨੂੰ ਥੈਂਕ ਯੂ ਕੀਤਾ। ਮਤਲਬ ਮੈਂ ਸਰ ਕਹਿ ਰਹੀ ਹਾਂ ਲੇਕਿਨ ਅੱਜ ਦੇ ਟਾਈਮ ਦੇ ਵਿੱਚ ਹੀ ਇਜ਼ ਵੈਰੀ ਗੁੱਡ ਫਰੈਂਡ ਆਫ ਮਾਈਨ ਕਵਰ ਨਾਮ ਹੈ ਉਹ ਵੀ ਮੀਡੀਆ ਦੇ ਵਿੱਚ ਬਹੁਤ ਸਾਲ ਉਹਨਾਂ ਨੇ ਕੰਮ ਕੀਤਾ ਹੈ ਐਂਡ ਉਹ ਕਿੱਥੇ ਨਾ ਕਿੱਥੇ ਤੁਹਾਡੇ ਦੋਸਤ ਤੁਹਾਡੀ ਨੂੰ ਇੱਕ ਸਹੀ ਰਸਤਾ ਪਾਉਂਦੇ ਨੇ ਤੁਹਾਨੂੰ ਜੀਣ ਦੀ ਇੱਕ ਨਵੀਂ ਹੋਪ ਦੇ ਦਿੰਦੇ ਨੇ ਤੁਸੀਂ ਚੱਲਦੇ ਰਹਿੰਦੇ ਹੋ ਐਂਡ ਉਹ ਜਰਨੀ ਚੱਲਦੀ ਰਹੀ ਮੈਂ ਐਮ ਫਿਲ ਕੀਤੀ ਆਪਣੀ ਐਮ ਫਿਲ ਕਰਨ ਤੋਂ ਬਾਅਦ ਮੈਂ ਯੂ ਜੀ ਸੀ ਨੈਟ ਕਲੀਅਰ ਕੀਤਾ ਅੱਗੇ ਸਰ ਨੇ ਮੈਨੂੰ ਮੋਟੀਵੇਟ ਕਰਨਾ ਕਿ ਤੂੰ ਕਰ ਪੜ੍ਹਾਈ ਕਰ ਨੈਟ ਕਲੀਅਰ ਕੀਤਾ ਫਿਰ ਜੋਬ ਲੱਗ ਗਈ ਮੇਰੀ ਪਰਮਾਨੈਂਟ ਕਪੂਰਥਲਾ ਕਾਲਜ ਦੇ ਵਿੱਚ ਹਿੰਦੂ ਕੰਨਿਆ ਕਾਲਜ 6 ਸਾਲ ਮੈਂ ਉੱਥੇ ਜੋਬ ਕੀਤੀ ਹੈ ਭਾਵੇਂ ਮੈਨੂੰ ਅਪ ਡਾਊਨ ਆਉਂਦੇ ਰਹੇ ਮਤਲਬ ਏਦਾਂ ਦੇ ਸੀ ਕਿ ਮੇਰਾ ਨਾ ਡਿਪਾਰਟਮੈਂਟ ਨਾ ਉੱਪਰ ਟੋਪ ਫਲੋਰ ਤੇ ਸੀਗਾ ਤੇ ਸਟੇਅਰਸ ਦੇ ਨਾਲ ਚੜ੍ਹਨਾ ਹੁੰਦਾ ਸੀ ਮੈਨੂੰ ਸਾਹ ਬਹੁਤ ਚੜ੍ਹਦਾ ਸੀਗਾ ਮੈਂ ਨਾ ਇੱਕ ਦਿਨ ਪ੍ਰਿੰਸੀਪਲ ਮੈਮ ਨੂੰ ਵੈਸੇ ਹੀ ਕਿਹਾ ਮੈਂ ਕਿਹਾ ਮੈਮ ਮੇਰਾ ਡਿਪਾਰਟਮੈਂਟ ਨੀਚੇ ਸ਼ਿਫਟ ਕਰ ਦਿਓ ਹਜੇ ਉਦੋਂ ਕਾਲਜ ਵਿੱਚ ਮੇਰੇ ਪ੍ਰੋਬਲਮ ਦੇ ਬਾਰੇ ਨਹੀਂ ਪਤਾ ਸੀ ਨਾ ਹੀ ਮੈਂ ਕਿਸੇ ਨਾਲ ਡਿਸਕਸ ਕਰਦੀ ਸੀਗੀ ਕਿਉਂਕਿ ਮੈਂ ਆਪਣੇ ਆਪ ਨੂੰ ਕਦੀ ਉਸ ਕਰੈਕਟਰ ਦੇ ਵਿੱਚ ਲੈ ਕੇ ਨਹੀਂ ਆਈ ਕਿ ਮੈਨੂੰ ਕੋਈ ਸਿੰਪਥੀ ਦੇਵੇ ਜਾਂ ਇਹ ਸੋਚੇ ਕਿ ਵਿਚਾਰੀ ਹੈ ਜਿਹਨਾਂ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰਨੀ ਹੁੰਦੀ ਸੀ ਸਿਰਫ ਉਹਨਾਂ ਇੱਕ ਦੋ ਹੀ ਮੇਰੇ ਸੀਗੇ ਮੇਰੇ ਕਲੋਜ਼ ਫਰੈਂਡ ਜਿਹਨਾਂ ਨਾਲ ਮੈਂ ਕਰਦੀ ਸੀ ਆਪਣੀ ਪ੍ਰੋਬਲਮ ਆਪਣੇ ਡਿਪਰੈਸ਼ਨ ਆਪਣੇ ਚੈਲੰਜਸ ਈਵਨ ਮੈਂ ਘਰ ਵੀ ਨਹੀਂ ਗੱਲ ਕਰਦੀ ਸੀਗੀ ਕਿ ਮੈਨੂੰ ਕੀ ਪ੍ਰੋਬਲਮ ਹੋ ਰਹੀ ਬਿਕੋਜ਼ ਘਰ ਗੱਲ ਕਰਨ ਨਾਲ ਉਹਨਾਂ ਨੂੰ ਮੈਨੂੰ ਲੱਗਦਾ ਸੀ ਮੈਂ ਬੋਝ ਵੀ ਬਣਨਾ ਚਾਹੁੰਦੀ ਆਈ ਡੋਂਟ ਵਾਂਟ ਟੂ ਬੀ ਅ ਲਾਇਬਿਲਿਟੀ ਫੋਰ ਮਾਈ ਫੈਮਿਲੀ ਨਾ ਤੇ ਆਪਣੇ ਆਪ ਲੜਨਾ ਜਾਂ ਆਪਣੇ ਦੋਸਤਾਂ ਨਾਲ ਫਰੈਂਡਸ ਨਾਲ ਸ਼ੇਅਰ ਕਰਨਾ ਮੈਂ ਮੈਮ ਨੂੰ ਕਿਹਾ ਮੈਮ ਨੇ ਮੈਨੂੰ ਕਿਹਾ ਕਹਿੰਦੇ ਤੂੰ ਬੁੱਧੀ ਹੋ ਗਈ ਹੈ ਤੇ ਮੈਂ ਕਿਹਾ ਨਹੀਂ ਨਹੀਂ ਮੈਮ ਮੈਂ ਕਿਹਾ ਮੈਂ ਚੜਾਂਗੀ ਕੋਈ ਗੱਲ ਨਹੀਂ ਮੈਂ ਜਾਂਦੀ ਰਹੀ ਹੌਲੀ ਹੌਲੀ ਕਰਕੇ ਜਿਹੜੇ ਮੇਰੇ ਇੱਕ ਦੋ ਬਹੁਤ ਕਲੋਜ਼ ਕੁਲੀਗ ਸੀ ਉਹਨਾਂ ਨੂੰ ਪਤਾ ਸੀ ਕਹਿੰਦੇ ਥੋੜੀ ਦਿੱਕਤ ਹੁੰਦੀ ਹੈ ਉਹ ਮੈਨੂੰ ਆਪਣੇ ਨਾਲ ਲੈ ਕੇ ਜਾਂਦੇ ਸੀ ਆਪਾਂ ਹੌਲੀ ਹੌਲੀ ਕਰਕੇ ਜੈ ਮਾਤਾ ਦੀ ਕਰਕੇ ਚੜ੍ਹਦੇ ਜਾਣਾ ਐਂਡ ਮੈਂ ਆਪਣੀ ਟੀਚਿੰਗ ਦੇ ਵਿੱਚ ਵੀ ਜਸਟਿਸ ਕੀਤਾ ਮਤਲਬ ਮੈਂ ਕਦੀ ਸਟੂਡੈਂਟਸ ਨੂੰ ਇਹ ਸ਼ੋ ਨਹੀਂ ਹੋਣ ਦਿੱਤਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਅੱਜ ਪੜ੍ਹਾਉਣਾ ਨਹੀਂ ਹੈ ਕੁਛ ਨਾ ਕੁਛ ਮਤਲਬ ਉਹਨਾਂ ਨੂੰ ਵੀ ਮੋਟੀਵੇਸ਼ਨ ਦੇਣੀ ਕਿ ਜ਼ਿੰਦਗੀ ਦੇ ਵਿੱਚ ਜੋ ਪ੍ਰੋਬਲਮ ਆਉਂਦੀਆਂ ਨੇ ਕੁਛ ਵੀ ਤਕਲੀਫ ਆਉਂਦੀ ਤੇ ਆਪਾਂ ਹਾਰ ਕੇ ਨਹੀਂ ਬੈਠਣਾ ਕਰਦੇ ਰਹਿਣਾ ਕਰਦੇ ਰਹਿਣਾ ਪਰ ਇਹ ਲਾਈਫ ਦੇ ਨਾਲ ਨਾਲ ਮੈਨੂੰ ਲੱਗਦਾ ਕਿ ਮੇਰਾ ਜੋ ਇੱਕ ਬਹੁਤ ਪੋਜ਼ਿਟਿਵ ਪੁਆਇੰਟ ਆਇਆ ਉਹ ਆਇਆ ਕਿ ਮੈਂ ਪਰਮਾਤਮਾ ਨਾਲ ਜੁੜ ਗਈ ਖੈਰ ਘਰ ਦੇ ਵਿੱਚ ਪਹਿਲੇ ਵੀ ਮਾਹੌਲ ਸੀਗਾ ਲੇਕਿਨ ਤੁਸੀਂ ਜਦੋਂ ਬਹੁਤ ਨੇੜੇ ਹੋ ਕੇ ਪਰਮਾਤਮਾ ਦੇ ਕੋਲ ਬੈਠ ਕੇ ਆਪਣੀ ਗੱਲ ਨੂੰ ਸਾਂਝਾ ਕਰਦੇ ਹੋ ਨਾ ਉਹ ਜਿਹੜੀ ਐਨਰਜੀ ਮਿਲਦੀ ਹੈ ਨਾ ਉਹ ਐਨਰਜੀ ਦੁਨੀਆਂ ਦੇ ਤੁਹਾਨੂੰ ਕਿਸੇ ਇਨਸਾਨ ਤੋਂ ਨਹੀਂ ਮਿਲ ਸਕਦੀ ਤੇ ਮੇਰੀ ਖੁਦ ਮੇਰੀ ਚਾਈਲਡਹੁੱਡ ਫਰੈਂਡ ਹੈ ਬੈਸਟ ਫਰੈਂਡ ਪਾਲਕੀ ਜਿਹਨੇ ਮੈਨੂੰ ਮਤਲਬ ਭਗਵਾਨ ਵੱਲ ਗੀਤਾ ਵੱਲ ਉਹਦੀ ਨੌਲੇਜ ਵੱਲ ਜੋੜਿਆ ਮੈਨੂੰ ਲੱਗਦਾ ਸੱਚਾ ਦੋਸਤ ਵੀ ਉਹੀ ਹੁੰਦਾ ਜਿਹੜਾ ਕਿ ਤੁਹਾਨੂੰ ਇੱਕ ਸਹੀ ਰਸਤੇ ਪਾਵੇ ਉਹਨੇ ਮੈਨੂੰ ਜੋੜਿਆ ਤੇ ਮੈਂ ਜਦੋਂ ਜੁੜੀ ਤੇ ਫਿਰ ਮੈਨੂੰ ਤਦ ਮੈਨੂੰ ਆਪਣੇ ਅੰਦਰੋਂ ਸਵਾਲਾਂ ਦੇ ਉਹ ਜਵਾਬ ਮਿਲਣੇ ਸ਼ੁਰੂ ਹੋਏ ਮੈਂ ਹੀ ਕਿਉਂ ਵਾਈ ਮੀ ਹੁਣ ਵੀ ਰੀਸੈਂਟਲੀ ਮੈਂ 2 ਮਹੀਨੇ ਪਹਿਲੇ DMC ਐਡਮਿਟ ਸੀਗੀ ਐਂਡ ਰੀਸੈਂਟਲੀ 25 ਅਗਸਤ ਦੀ ਗੱਲ ਹੈ ਤੇ ਮੈਨੂੰ ਨਹੀਂ ਲੱਗਦਾ ਸੀਗਾ ਕਿ ਮੈਂ ਵਾਪਿਸ ਆਵਾਂਗੇ ਮੇਰਾ ਜਦੋਂ ਉੱਥੇ ਟ੍ਰੀਟਮੈਂਟ ਚੱਲ ਰਿਹਾ ਸੀਗਾ ਮੈਨੂੰ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਇਦ ਅਗਰ ਕਿਸੇ ਦੇ ਪ੍ਰਤੀ ਕੋਈ ਗਲਤ ਬੋਲਿਆ ਹੋਵੇ ਜਾਂ ਮੇਰੀ ਕਿਸੇ ਐਕਸ਼ਨ ਤੋਂ ਮੇਰੇ ਕਿਸੇ ਵਰਡ ਤੋਂ ਕਿਸੇ ਨੂੰ ਠੇਸ ਪਹੁੰਚੀ ਹੋਏਗੀ ਮੈਂ ਆਪਣੇ ਮਨ ਦੇ ਵਿੱਚ ਹਰ ਇੱਕ ਉਸ ਇਨਸਾਨ ਕੋਲੋਂ ਮਾਫ਼ੀ ਮੰਗੀ ਹੋਣੀ ਹਰ ਇੱਕ ਉਸ ਇਨਸਾਨ ਨੂੰ ਮਾਫ਼ ਕੀਤਾ ਹੋਣਾ ਕਿ ਅਗਰ ਮੇਰੇ ਕਰਕੇ ਤੁਹਾਨੂੰ ਠੇਸ ਪਹੁੰਚੀ ਹੈ ਤੁਹਾਡੇ ਕਰਕੇ ਮੈਨੂੰ ਠੇਸ ਪਹੁੰਚੀ ਤਾਂ ਮੈਂ ਮਾਫ਼ ਕਰਦੀ ਹਾਂ ਤੇ ਮੈਂ ਇੱਥੇ ਹੀ ਲੈਣਾ ਦੇਣਾ ਖਤਮ ਕਰਦੀ ਹਾਂ ਤੇ ਮੈਂ ਪਰਮਾਤਮਾ ਤੋਂ ਵੀ ਇਹੀ ਮੰਗਿਆ ਕਿ ਅਗਰ ਤੇ ਮੈਂ ਬਚਦੀ ਹਾਂ ਤੇ ਮੈਨੂੰ ਇੱਕ ਹੋਰ ਅੱਛੇ ਇਨਸਾਨ ਦੇ ਰੂਪ ਦੇ ਵਿੱਚ ਵਾਪਸ ਲੈ ਕੇ ਆਈ ਹੋ ਤਾਂ ਕਿ ਮੇਰੇ ਅੰਦਰ ਹੋਰ ਕੰਪੈਸ਼ਨ ਆਵੇ ਹੋਰ ਕਾਇੰਡਨੈਸ ਆਵੇ ਹੋਰ ਹਿਊਮੈਨਿਟੀ ਆਵੇ ਮੇਰੇ ਹੱਥੋਂ ਜਾਂ ਮੇਰੀ ਜ਼ੁਬਾਨ ਤੋਂ ਮੇਰੇ ਸ਼ਬਦਾਂ ਤੋਂ ਮੇਰੇ ਐਕਸ਼ਨ ਤੋਂ ਕਿਸੇ ਨੂੰ ਠੇਸ ਨਾ ਪਹੁੰਚੇ ਤੇ ਸ਼ਾਇਦ ਮੈਨੂੰ ਇਹ ਸਭ ਇੰਨੀ ਕੁ ਨੌਲੇਜ ਜਾਂ ਇੰਨਾ ਕੁ ਅਹਿਸਾਸ ਨਾ ਹੁੰਦਾ ਅਗਰ ਮੈਨੂੰ ਪਰਮਾਤਮਾ ਉਸ ਨਾ ਖੜਾ ਕਰਦਾ ਅਗਰ ਇਸ ਸਿਚੁਏਸ਼ਨ ਵਿੱਚ ਨਾ ਲੈ ਕੇ ਆਉਂਦਾ ਇਸ ਕਰਕੇ ਮੈਂ ਹਮੇਸ਼ਾ ਪਰਮਾਤਮਾ ਨੂੰ ਸ਼ੁਕਰਾਨਾ ਕਰਦੀ ਹਾਂ ਮੈਨੂੰ ਹੋਰ ਨੇੜੇ ਲੈ ਕੇ ਆਏ ਮੇਰੇ ਸਪਿਰਚੁਅਲ ਟੀਚਰਸ ਨੇ ਮੈਨੂੰ ਹੋਰ ਇੱਕ ਸਟਰੈਂਥ ਦਿੱਤੀ ਜਦੋਂ ਮੈਂ ਉਹਨਾਂ ਨੂੰ ਦੱਸਦੀ ਸੀਗੀ ਤਾਂ ਮੈਨੂੰ ਸਟਰੈਂਥ ਨੇ ਤੂੰ ਬੈਠ ਕੇ ਚੈਂਟਿੰਗ ਕਰ ਤੂੰ ਸਿਮਰਨ ਕਰ ਤੂੰ ਸੁਣ ਪਰਮਾਤਮਾ ਦਾ ਨਾਮ ਮੋਬਾਈਲ ਤੇ ਸੁਣ ਤੇ ਕੋਈ ਨਹੀਂ ਸੁਣਿਆ ਜਾਂਦਾ ਤੂੰ ਖੁਦ ਸੁਣ ਫਿਰ ਕਿਉਂਕਿ ਘਰ ਦੇ ਤੁਹਾਡੇ ਕੋਲ ਖੜੇ ਨੇ ਉਹ ਤੁਹਾਨੂੰ ਦੇਖ ਸਕਦੇ ਨੇ ਤੁਹਾਡੇ ਦੋਸਤ ਆਏ ਨੇ ਤੁਹਾਨੂੰ ਮਿਲਣ ਵਾਸਤੇ ਉਸੇ ਤੁਹਾਨੂੰ ਬਲੈਸਿੰਗਸ ਦੇ ਕੇ ਜਾ ਸਕਦੇ ਨੇ ਲੇਕਿਨ ਉਸ ਬੈੱਡ ਉੱਤੇ ਲੇਟ ਕੇ ਜਿਹੜੀ ਤਕਲੀਫ ਤੁਸੀਂ ਸਹਿ ਰਹੇ ਹੋ ਜਾਂ ਤੁਸੀਂ ਜਿਹੜੀ ਉਹਨੂੰ ਬਰਦਾਸ਼ਤ ਕਰ ਰਹੇ ਹੋ, ਉਹ ਨਾ ਤਾਂ ਕੋਈ ਸਮਝ ਸਕਦਾ ਤੇ ਨਾ ਹੀ ਉਹ ਕੋਈ ਸਾਂਝਾ ਕਰ ਸਕਦਾ। ਇੱਕ ਡੈਥ ਬੈਲਟ ਤੇ ਇੱਕ ਮੈਨੂੰ ਲੱਗਦਾ ਬਿਮਾਰੀ ਦਾ ਬੈਲਟ, ਇੱਕ ਇਹੋ ਜਿਹਾ ਬੈਲਟ ਹੈ ਜਿਹੜਾ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦੇ, ਉਹ ਤੁਹਾਨੂੰ ਹੀ ਭੁਗਤਣਾ ਪਏਗਾ। ਤੁਹਾਡੇ ਕੋਲ ਪੈਸੇ ਘੱਟ ਹੈ, ਤੁਸੀਂ ਮੰਗ ਸਕਦੇ ਹੋ। ਤੁਹਾਡੇ ਕੋਲ ਕੁਛ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੇ ਕਿਸੇ ਪਾਸਿਓਂ ਘਾਟ ਦਿੱਤੀ ਹੈ, ਈਵਨ ਰਿਸ਼ਤਿਆਂ ਦੀ, ਤੁਸੀਂ ਰਿਸ਼ਤੇ ਬਣਾ ਸਕਦੇ ਹੋ, ਪੂਰੀ ਕੀਤੀ ਜਾ ਸਕਦੀ ਹੈ। ਲੇਕਿਨ ਇੱਕ ਹੈਲਥ ਏਦਾਂ ਦੀ ਚੀਜ਼ ਹੈ ਜਿਹੜੀ ਕਿ ਤੁਸੀਂ ਪੂਰੀ ਨਹੀਂ ਕਰ ਸਕਦੇ, ਤੁਹਾਨੂੰ ਖੁਦ ਹੀ ਆਪਣੇ ਆਪ ਪੋਜ਼ਿਟਿਵ ਰਹਿ ਕੇ, ਆਪਣੇ ਆਪ ਨੂੰ ਬੈਲੈਂਸ ਰਹਿ ਕੇ, ਆਪਣੀ ਡਾਇਟ ਵੱਲ ਧਿਆਨ ਰੱਖ ਕੇ, ਮਤਲਬ ਹੈਲਥ ਇਜ਼ ਨੋਟ ਓਨਲੀ ਅਬਾਊਟ ਫਿਜ਼ੀਕਲ, ਇਟਸ ਆਲ ਅਬਾਊਟ ਮੈਂਟਲ। ਤੁਹਾਡਾ ਮਨ ਕਿੰਨਾ ਸਟੇਬਲ, ਜਦ ਤੱਕ ਤੁਸੀਂ ਮਾਇੰਡ ਤੋਂ ਨਹੀਂ ਨਾ ਸਟੇਬਲ, ਤੁਸੀਂ ਫਿਜ਼ੀਕਲ ਵੱਲ ਵਰਕਆਊਟ ਨਹੀਂ ਕਰ ਸਕਦੇ। ਤੁਸੀਂ ਜਿਮ ਕੀ ਕਰ ਲੂਗੇ, ਤੁਹਾਡਾ ਅੰਦਰ ਹੀ ਡਿਪਰੈਸ਼ਨ ਚੱਲਦੇ, ਥੋਟ ਚੱਲਦੇ। ਮੈਂ ਨਹੀਂ ਕਹਿੰਦੀ ਕਿ ਮੇਰੇ ਅੰਦਰ ਨਹੀਂ, ਮੈਂ ਹੁਣ ਵੀ ਪਿਛਲੇ ਇੱਕ ਹਫ਼ਤੇ ਤੋਂ ਕਿਸੇ ਪ੍ਰੋਬਲਮ ਨੂੰ ਲੈ ਕੇ, ਚੈਲੰਜ ਨੂੰ ਲੈ ਕੇ ਫੇਸ ਕਰ ਰਹੀ ਹਾਂ। ਮੈਂ ਈਵਨ ਸੁਸਾਈਡਲ ਥੋਟਸ ਆ ਜਾਂਦੇ ਕਦੀ ਕਦੀ ਮਨ ਵਿੱਚ, ਡਿਪਰੈਸ਼ਨ ਵਾਲੀ ਭਾਵਨਾ ਆ ਜਾਂਦੀ ਹੈ, ਬਟ ਫਿਰ ਆਪਣੇ ਆਪ ਨੂੰ ਪਰਮਾਤਮਾ ਤੂੰ ਹੈ ਕਰੇਗਾ, ਕੁਛ ਨਾ ਕੁਛ ਹੱਲ ਮਿਲੇਗਾ, ਹਾਰ ਨਹੀਂ ਮੰਨਣੀ। ਕੋਈ ਵੀ ਪ੍ਰੋਬਲਮ ਹੈ, ਭਾਵੇਂ ਉਹ ਫਿਜ਼ੀਕਲ ਲੈਵਲ ਤੇ ਆ, ਭਾਵੇਂ ਉਹ ਤੁਹਾਨੂੰ ਆਫਿਸ ਤੇ ਆ, ਭਾਵੇਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈ, ਕਿਸੇ ਵੀ ਤਰੀਕੇ ਦੀ ਪ੍ਰੋਬਲਮ ਹੈ, ਫਿਰ ਅੰਦਰੋਂ ਆਉਂਦੀ ਆਵਾਜ਼ ਨਹੀਂ। ਅਗਰ ਇੱਥੇ ਤੱਕ ਪਹੁੰਚਾਇਆ ਕ੍ਰਿਸ਼ਨਾ ਨੇ, ਅੱਗੇ ਵੀ ਕ੍ਰਿਸ਼ਨਾ ਪਹੁੰਚਾਉਣਗੇ। ਹਾਰ ਨਹੀਂ ਮੰਨਣੀ, ਹਾਰ ਨਹੀਂ ਮੰਨਣੀ।
ਸੋ ਮੰਗਲਾ ਸਾਨੀ ਜੀ, ਜਿਹੜੇ ਵੀ ਦਰਸ਼ਕ ਸਾਨੂੰ ਦੇਖ ਰਹੇ ਨੇ, ਬਹੁਤ ਸਾਰੇ ਕੁਝ ਮੈਂ ਮੰਨ ਸਕਦੀ ਹਾਂ ਕਿ ਕੁਝ ਲੋਕ ਹੋਣਗੇ ਜਿਹੜੇ ਤੁਹਾਡੇ ਵਰਗੀ ਡਿਸੀਜ਼ ਦੇ ਨਾਲ ਜੂਝ ਰਹੇ ਹੋਣਗੇ, ਜਾਂ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਡਿਸੀਜ਼ ਨੇ ਜਿਹੜੀਆਂ ਕਿ ਲੋਕਾਂ ਨੂੰ ਹੋ ਜਾਂਦੀਆਂ ਨੇ, ਜਿਵੇਂ ਕੈਂਸਰ ਵੀ ਲਾ ਇਲਾਜ ਬਿਮਾਰੀ ਦੱਸੀ ਜਾਂਦੀ ਹੈ, ਔਰ ਕਿਹਾ ਜਾਂਦਾ ਹੈ ਕਿ ਕੈਂਸਰ ਤੋਂ ਪੀੜਿਤ ਇਨਸਾਨ ਵੀ ਬਹੁਤ ਦੁੱਖ ਤਕਲੀਫ ਕੱਟ ਕੇ ਜਾਂਦਾ ਹੈ, ਜਾਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਦੋਂ ਆਉਂਦੀਆਂ ਨੇ, ਖਾਸ ਕਰਕੇ ਮੈਂ ਗੱਲ ਕਰੂੰਗੀ ਕੁੜੀਆਂ ਦੀ, ਬੱਚੀਆਂ ਦੀ, ਬੇਟੀਆਂ ਦੀ, ਔਰ ਬਹੂਆਂ ਦੀ, ਜਿਹਨਾਂ ਦੇ ਮੈਰਿਜ ਵੀ ਹੋ ਜਾਂਦੀ ਹੈ, ਫਿਰ ਫਿਜ਼ੀਕਲੀ ਕੋਈ ਸਮੱਸਿਆ ਆ ਜਾਂਦੀ ਹੈ। ਸੋ ਉਹਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋਰ ਵੀ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਕਰਦੀਆਂ ਨੇ, ਔਰ ਫਿਜ਼ੀਕਲੀ ਤਾਂ ਹੈ ਹੀ ਹੈ, ਉਹਨਾਂ ਨੂੰ ਤੁਸੀਂ ਅਖੀਰਲਾ ਸੁਨੇਹਾ ਕੀ ਦਿਓਗੇ?
ਤੁਸੀਂ ਬਿਲਕੁਲ ਸਹੀ ਕਿਹਾ, ਕੱਲੀ ਹੈਲਥ ਦੀ ਪ੍ਰੋਬਲਮ ਨਹੀਂ ਹੈ, ਵਿਆਹ ਤੋਂ ਬਾਅਦ ਮੈਂ ਖੁਦ ਕਈਆਂ ਦੀ ਲਾਈਫ ਸੁਣਦੀ ਆ ਨਾ, ਤੇ ਮੇਰਾ ਸਰੀਰ ਕੰਮ ਜਾਂਦਾ ਹੈ, ਇੰਨੀਆਂ ਪ੍ਰੋਬਲਮਸ। ਮੇਰੇ ਬਹੁਤ ਹੀ ਕਲੋਜ਼ ਨੇ, ਉਹਨਾਂ ਨੇ ਆਪਣੀ ਫੈਮਿਲੀ ਦੀ ਪ੍ਰੋਬਲਮ ਡਿਸਕਸ ਕਰ ਰਹੇ ਸੀ ਮੇਰੇ ਨਾਲ, ਤੇ ਮਤਲਬ ਕੋਈ ਸੋਲੂਸ਼ਨ ਨਹੀਂ ਮਿਲ ਰਿਹਾ ਸੀ, ਨਾ ਹੀ ਸੀਗਾ ਕੁਛ। ਫਿਰ ਮੈਂ ਫੋਨ ਤੇ ਉਹਨੂੰ ਸਮਝਾਇਆ, ਮੈਂ ਕਿਹਾ ਕੋਈ ਗੱਲ ਨਹੀਂ ਸੋਲੂਸ਼ਨ ਹੈਗਾ ਨਾ, ਪਰ ਸਾਡੇ ਕੋਲ ਇੱਕ ਸੋਲੂਸ਼ਨ ਹੈਗਾ। ਮੈਂ ਕਿਹਾ ਬਸ ਕਰਨਾ ਪਏਗਾ, ਮਿਹਨਤ ਕਰਨੀ ਪੈਂਦੀ, ਤਪ ਕਰਨਾ ਪੈਂਦਾ ਹੈ, ਤੁਹਾਨੂੰ ਪਰਮਾਤਮਾ ਕੋਲ ਉੱਠ ਕੇ ਅਰਦਾਸ ਕਰਨੀ ਪੈਂਦੀ ਹੈ, ਕਿਉਂਕਿ ਜਦੋਂ ਤੁਹਾਨੂੰ ਦੁਨੀਆਂ ਤੋਂ ਨਹੀਂ ਸੋਲੂਸ਼ਨ ਮਿਲਿਆ ਨਾ, ਈਵਨ ਦ੍ਰੌਪਦੀ ਨੇ ਵੀ ਜਦੋਂ ਉਹਦਾ ਚੀਰ ਹਰਨ ਹੋ ਰਿਹਾ ਸੀ, ਉਹ ਸਭ ਨੂੰ ਬੁਲਾ ਰਹੀ ਸੀ ਉੱਥੇ ਸਭਾ ਦੇ ਵਿੱਚ ਬੈਠ ਕੇ, ਕਿਸ ਕੋਈ ਨਹੀਂ ਆਇਆ, ਉਹਨੇ ਵਿਦ ਇਨ ਅ ਸੈਕਿੰਡ ਜਿੱਦਾਂ ਹੀ ਉਹਨੇ ਸਰੈਂਡਰ ਕੀਤਾ ਕ੍ਰਿਸ਼ਨਾ ਨੂੰ ਮਾਧਵ, ਉਹ ਸਰੈਂਡਰ ਕਰਦੇ ਹੀ ਪਰਮਾਤਮਾ ਖੁਦ ਆ ਰਿਹਾ। ਅਸੀਂ ਕੀ ਕਰਦੇ ਹਾਂ, ਅਸੀਂ ਦੁਨੀਆਂ ਵੱਲ ਡਿਪੈਂਡੈਂਟ ਹੁੰਦੇ ਹਾਂ। ਈਵਨ ਮੈਂ ਵੀ, ਮੈਂ ਨਹੀਂ ਕਹਿੰਦੀ ਕਿ ਮੈਂ ਹੁਣ ਵੀ ਜਦੋਂ ਆ ਜਾਂਦੀ ਨਾ ਕਿ ਚਲੋ ਇਹ ਫਰੈਂਡ ਨਾਲ ਗੱਲ ਕਰ ਲੈਂਦੀ, ਸ਼ਾਇਦ ਪ੍ਰੋਬਲਮ ਸੋਲਵ ਹੋ ਜਾਏ, ਇੱਥੇ ਚਲੇ ਜਾਂਦੀ ਹਾਂ ਸ਼ਾਇਦ ਪ੍ਰੋਬਲਮ। ਈਵਨ ਐਸਟ੍ਰੋਲੋਜਰਸ, ਮੈਨੂੰ ਲੱਗਦਾ ਹੈ ਕਿ ਜਿੰਨੇ ਐਸਟ੍ਰੋਲੋਜਰਸ ਨੂੰ ਮੈਂ ਆਪਣਾ ਟੇਵਾ ਦਿਖਾਇਆ ਹੋਣਾ ਨਾ, ਕਿਸੇ ਨੇ ਨਹੀਂ ਦਿਖਾਇਆ ਹੋਣਾ ਕਿ ਸ਼ਾਇਦ ਕੋਈ ਸੋਲੂਸ਼ਨ ਮਿਲ ਜਾਏ, ਅੱਛਾ ਕੁਛ ਏਦਾਂ ਹੋ ਸਕਦਾ, ਕੁਛ ਏਦਾਂ ਗੱਲ ਹੋ ਜਾਏਗਾ। ਪਰ ਐਕਚੁਅਲ ਦੇ ਵਿੱਚ ਡਾਕਟਰ, ਹੀਲਰ, ਐਸਟ੍ਰੋਲੋਜਰ, ਅਸਲੀ ਦੋਸਤ ਤੁਹਾਡਾ ਪਰਮਾਤਮਾ ਹੈ। ਤੁਸੀਂ ਕਿਸੇ ਵੀ ਰੂਪ ਵਿੱਚ ਮੰਨਦੇ ਹੋ, ਭਾਵੇਂ ਕ੍ਰਿਸ਼ਨਾ ਹੈ, ਭਾਵੇਂ ਵਾਹਿਗੁਰੂ ਜੀ ਨੇ, ਭਾਵੇਂ ਜੀਸਸ ਕ੍ਰਾਈਸਟ ਨੇ, ਉਹਨੂੰ ਸਰੈਂਡਰ ਕਰੋ ਤੇ ਟਾਈਮ ਦਵੋ। ਪ੍ਰੇਅਰਸ, ਪ੍ਰਾਰਥਨਾ ਤੋਂ ਉੱਤੇ ਵੱਡਾ ਮੈਡੀਸਿਨ, ਵੱਡਾ ਸੋਲੂਸ਼ਨ ਕੋਈ ਨਹੀਂ ਹੈ। ਮੈਂ ਹੁਣ ਆਪਣੀ ਭੈਣ ਨੂੰ ਵੀ ਇਹੀ ਚੀਜ਼ ਸਮਝਾਈ, ਤੂੰ ਸਵੇਰੇ ਉੱਠ, ਪਰਮਾਤਮਾ ਕੋਲ 10 ਮਿੰਟ ਬੈਠ, ਜ਼ਰੂਰੀ ਨਹੀਂ ਹੈ। ਕਈ ਕਹਿੰਦੇ ਅਸੀਂ ਉੱਠ ਕੇ ਇਸ਼ਨਾਨ ਨਹੀਂ ਕਰ ਸਕਦੇ, ਨਾ ਕਰੋ, ਉਹਨੂੰ ਤੁਹਾਡੀ ਸਵੱਛਤਾ ਅੰਦਰ ਦੀ ਚਾਹੀਦੀ ਹੈ, ਬਾਹਰ ਦੀ ਨਹੀਂ ਚਾਹੀਦੀ। ਤੁਸੀਂ ਉੱਠ ਕੇ 5-10 ਮਿੰਟ ਨਹੀਂ ਵੀ ਉਹਨੂੰ ਪਰਮਾਤਮਾ ਨੂੰ ਕਿ ਅਸੀਂ ਸਾਡੇ ਕੋਲ ਨਹੀਂ ਹੋ ਰਿਹਾ, ਅਸੀਂ ਹਾਰ ਚੁੱਕੇ ਹਾਂ। ਬੀ ਲਾਈਕ ਅ ਬੇਬੀ, ਜਿੱਦਾਂ ਇੱਕ ਬੱਚਾ ਸਰੈਂਡਰ ਕਰਦਾ ਹੈ ਪੇਰੈਂਟਸ ਦੇ ਉੱਤੇ ਨਾ, ਅਸੀਂ ਇਹੀ ਇੱਥੇ ਕਮੀ ਹੈ ਸਾਡੇ ਇਨਸਾਨ ਦੀ, ਅਸੀਂ ਨਾ ਸਰੈਂਡਰ ਨਹੀਂ ਕਰ ਪਾਉਂਦੇ, ਅਸੀਂ ਵਿਸ਼ਵਾਸ ਨਹੀਂ ਕਰ ਪਾਉਂਦੇ ਕਿ ਉਹ ਸਾਨੂੰ ਆ ਕੇ ਸਾਂਭੇਗਾ। ਜਿਹੜੇ ਉਹ ਇੰਨੇ ਛੋਟੇ ਮੋਟੇ ਕੀੜੇ ਮਕੌੜਿਆਂ ਦੀ ਰੋਟੀ ਦਾ ਦੇਖ ਰਹੇ ਤੇ ਕਿ ਸਾਨੂੰ ਇਨਸਾਨ ਦਾ ਧਿਆਨ ਨਹੀਂ ਹੋਏਗਾ, ਹੋਏਗਾ ਪਰ ਸਾਡੇ ਚ ਕਮੀ ਹੈ, ਅਸੀਂ ਵਿਸ਼ਵਾਸ ਨਹੀਂ ਕਰਦੇ। ਜਿਸ ਦਿਨ 100% ਫੇਥ ਆ ਜਾਂਦਾ ਨਾ ਤਦ ਸਾਡੇ ਕੰਮ ਆਪਣੇ ਆਪ ਹੋਣ ਲੱਗ ਜਾਂਦੇ ਨੇ। ਇਹ ਨੀ ਕਿ ਪ੍ਰੋਬਲਮਸ ਖਤਮ ਹੋ ਜਾਣਗੀਆਂ, ਸੇਮ ਓਦਾਂ ਹੀ ਹੋਏਗਾ ਜਿੱਦਾਂ ਤੁਸੀਂ ਬਾਹਰ ਬਹੁਤ ਗਰਮੀ ਹੈ ਨਾ, ਤੂਫਾਨ ਚੱਲ ਰਿਹਾ ਲੇਕਿਨ ਤੁਸੀਂ ਅੰਦਰ ਸੇਫ ਹੋ। ਏਦਾਂ ਹੀ ਪਰਮਾਤਮਾ ਦੀ ਜਦੋਂ ਅਸੀਂ ਸ਼ਰਨ ਦੇ ਵਿੱਚ ਆਉਂਦੇ ਹਾਂ ਸਾਨੂੰ ਟਾਈਮ ਲੱਗਦਾ, ਉੱਥੇ ਵੀ ਸਾਡਾ ਦਿਲ ਨਹੀਂ ਲੱਗਦਾ, ਸਾਡਾ ਮਨ ਬੇਚੈਨ ਹੁੰਦਾ ਨੇ, ਸਾਨੂੰ ਥੋਟਸ ਆਉਣ ਲੱਗ ਜਾਂਦੇ ਨੇ। ਬੈਠੋ ਢੀਠ ਵਾਂਗ ਬੈਠੋ, ਮੈਂ ਨਹੀਂ ਜਾਣਾ ਉੱਠ ਕੇ, ਮੇਰੇ ਕੋਈ ਹੋਰ ਰਸਤਾ ਨਹੀਂ ਹੈਗਾ, ਮੈਂ ਖੁਦ ਕੀਤਾ, ਮੈਂ ਹਾਰ ਚੁੱਕੀ ਸੀਗੀ। ਮੇਰੇ ਹੁਣ ਵੀ ਜਦੋਂ ਮੈਂ DMC ਸੀਗੀ ਮੈਨੂੰ ਪਤਾ ਕਿ ਮੈਂ ਇੱਡੀ ਕੁ ਦਰਦ ਦੇ ਵਿੱਚ ਸੀਗੀ ਨਾ, ਮੈਂ ਡਾਕਟਰ ਦਾ ਹੱਥ ਪਕੜ ਲਿਆ ਸੀਗਾ ਉਸ ਟਾਈਮ ਤੇ ਕਿ ਬਸ ਮੈਨੂੰ ਛੱਡ ਦੋ ਤੁਸੀਂ। ਮੈਂ ਮਤਲਬ ਉਹਨਾਂ ਨੂੰ ਰਿਕੁਐਸਟ ਕਰਦੀ ਸੀ ਕਿ ਪਲੀਜ਼ ਮੇਰਾ ਨਾ ਟ੍ਰੀਟਮੈਂਟ ਕਰੋ, ਮੈਨੂੰ ਏਦਾਂ ਹੀ ਮਾਰ ਲੈਂਦੋ, ਮੈਨੂੰ ਪੇਨ ਹੋ ਰਹੀ ਹੈ। ਤੇ ਨਾਲ ਨਾਲ ਅੰਦਰ ਕਿਤੇ ਨਾ ਕਿਤੇ ਪਰਮਾਤਮਾ ਦਾ ਨਾਮ ਚੱਲ ਰਿਹਾ ਸੀ, ਹਰੇ ਕ੍ਰਿਸ਼ਨਾ ਦਾ ਮੰਤਰ ਚੱਲ ਰਿਹਾ ਸੀਗਾ, ਆਪਣੇ ਸਪਿਰਚੁਅਲ ਟੀਚਰਸ ਦੀ ਜਿਹੜੀ ਗੱਲਾਂ ਸੀਗੀਆਂ ਉਹ ਚੱਲਦੀ ਸੀ ਕਿ ਪਰਮਾਤਮਾ ਨੂੰ ਯਾਦ ਰੱਖਣਾ ਬਹੁਤ ਜ਼ਰੂਰੀ ਹੈ। ਉਹ ਸ਼ਕਤੀ ਮੈਨੂੰ ਅੰਦਰ ਕਿਤੇ ਨਾ ਕਿਤੇ ਮਿਲੀ ਤੇ ਮੈਂ ਅੱਜ ਸ਼ਾਇਦ ਤੁਹਾਡੇ ਕੋਲ ਬੈਠ ਰਹੀ ਹਾਂ। ਵਰਨਾ ਉਮੀਦ ਮੇਰੇ ਘਰਦਿਆਂ ਨੇ ਵੀ ਛੱਡ ਦਿੱਤੀ ਸੀਗੀ ਇਸ ਵਾਰ, ਤੇ ਮੈਂ ਵੀ ਛੱਡ ਚੁੱਕੀ ਸੀਗੀ ਕਿ ਮੈਂ ਵਾਪਸ ਆਪਣੀ ਜ਼ਿੰਦਗੀ ਜੀ ਪਾਉਂਗੀ। ਸੋ ਮੈਂ ਹਰ ਕਿਸੇ ਨੂੰ ਸਿਰਫ ਇਹੀ ਰਿਕੁਐਸਟ ਕਰਦੀ ਹਾਂ, ਇਹੀ ਸਲਾਹ ਦੇਵਾਂਗੀ ਕਿ ਤੁਸੀਂ ਪਰਮਾਤਮਾ ਨਾਲ ਜੁੜੋ, ਭਾਵੇਂ ਅੱਧਾ ਘੰਟਾ ਸ਼ੁਰੂ ਕਰੋ। ਕੋਈ ਸਾਥ ਨਹੀਂ ਦਿੰਦਾ, ਕੋਈ ਸਾਥ ਨਹੀਂ ਦਿੰਦਾ, ਮਤਲਬ ਇਹ ਨਹੀਂ ਕਹਿ ਰਹੀ ਕਿ ਰਿਸ਼ਤੇ ਬਣਾਓ ਨਾ, ਦੋਸਤ ਯਾਰੀ ਨਾ ਬਣਾਓ। ਮੇਰਾ ਕਹਿਣ ਦਾ ਮਤਲਬ ਇਹ ਕਿ ਜਿੱਥੇ ਤੁਹਾਨੂੰ ਪਰਮਾਤਮਾ ਸਾਥ ਚ ਦੇਣਾ ਸ਼ੁਰੂ ਹੋ ਜਾਂਦਾ ਨਾ, ਤਾਂ ਤੁਹਾਨੂੰ ਸਾਰੀ ਦੁਨੀਆ ਆਪਣੇ ਆਪ ਹੀ ਸਾਥ ਦੇਣਾ ਸ਼ੁਰੂ ਹੋ ਜਾਂਦੀ
ਆਟੋਮੈਟਿਕਲੀ। ਸੋ ਇਹ ਸਨ ਸਾਡੇ ਨਾਲ ਕਪੂਰਥਲਾ ਸ਼ਹਿਰ ਨਾਲ ਜੁੜੇ ਮੈਡਮ ਮੰਗਲਾ ਸਾਨੀ ਜੀ, ਜਿਹਨਾਂ ਦਾ ਇੱਕ ਬਹੁਤ ਹੀ ਪ੍ਰੇਰਨਾ ਸਰੋਤ ਮੈਂ ਕਹੂੰਗੀ ਗੱਲਬਾਤ ਰਹੀ, ਜਿੱਥੋਂ ਇੱਕ ਗੱਲ ਤਾਂ ਅਸਲ ਦੇ ਵਿੱਚ ਸੱਚ ਸਾਹਮਣੇ ਆਉਂਦੀ ਹੈ ਕਿ ਦੁਨੀਆ ਔਰ ਸਮਾਜ ਤੇ ਜ਼ਿੰਦਗੀ ਜੀਣਾ ਸੌਖਾ ਨਹੀਂ ਹੈ, ਇਹਨੂੰ ਕਿਵੇਂ ਹੈਂਡਲ ਕਰਨਾ ਹੈ ਤੁਹਾਡੇ ਤੇ ਹੈ। ਔਰ ਮੁਸ਼ਕਲਾਂ ਹਰ ਕਿਸੇ ਦੇ ਕੋਲ ਨੇ, ਆਪੋ ਆਪਣੀਆਂ ਨੇ, ਭਾਂਤ ਭਾਂਤ ਦੀਆਂ ਨੇ, ਪਰ ਉਹਦਾ ਹੱਲ ਵੀ ਤੁਹਾਡੇ ਅੰਦਰ ਹੀ ਛੁਪਿਆ ਹੋਇਆ। ਹੁਣ ਸਾਨੂੰ ਦਿਓ ਇਜਾਜ਼ਤ, ਨਮਸਕਾਰ।
Good morning everyone, you're listening to WTUR 770 AM, your trusted source for news and information. Here comes your host Ramanjeet Sidhu with the current affairs.
The current affairs ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਹੁਣੇ ਅਸੀਂ ਮੰਗਲਾ ਸਾਨੀ ਨਾਲ ਹੋਈ ਗੱਲਬਾਤ, SR ਠਾਕੁਰ ਦੋਨਾਂ ਦੀ ਗੱਲਬਾਤ ਸੁਣੀ ਹੈ ਤੇ ਡਾਕਟਰ ਮੁਰਤਜ਼ਾ ਹੈਦਰ ਸਾਹਿਬ ਦਾ ਵੀ ਇੰਤਜ਼ਾਰ ਕਰ ਰਿਹਾ ਐਂਡ ਬਿਲਕੁਲ ਟਾਈਮ ਟੂ ਟਾਈਮ ਦੋਨੇ ਚੀਜ਼ਾਂ ਸਾਡੀਆਂ ਸੈੱਟ ਬੈਠਣਗੇ ਤੇ ਡਾਕਟਰ ਸਾਹਿਬ ਨਾਲ ਜਦੋਂ ਕਾਲ ਹੁੰਦੀ ਹੈ ਤੇ ਅਸੀਂ ਆਪਣੀ ਗੱਲਬਾਤ ਸ਼ੁਰੂ ਕਰ ਲਾਂਗੇ। ਰਹੀ ਗੱਲ ਇੱਕ ਖਬਰ, ਮੈਨੂੰ ਲੱਗਦਾ ਸੀ ਕਿ ਉਹਨੂੰ ਮੈਂ ਜਿੱਦਾਂ ਮਰਜ਼ੀ ਵਿਸਥਾਰ ਦੇ ਦਿੰਦਾ ਤੇ ਉਸੀ ਗਰੋਸਰੀ ਪ੍ਰਾਈਸਿਸ ਦੇ ਉੱਪਰ, ਜਦੋਂ ਅਸੀਂ ਗਰੋਸਰੀ ਪ੍ਰਾਈਸਿਸ ਡਿਸਕਸ ਕੀਤੇ ਅੱਗੇ ਵੱਡੇ ਅਦਾਰੇ ਬੁਲਾ ਲਏ ਕਿ ਆਓ ਭਾਈ ਤੁਸੀਂ ਦੱਸੋ ਹੁਣ ਅਸੀਂ ਲੋਕਾਂ ਨੂੰ ਕੀ ਜਵਾਬ ਦਈਏ, ਹਨਾ ਉਹ ਤਾਂ ਅਸੀਂ ਤੁਹਾਡੇ ਨਾਲ ਹੀ ਆ। ਮੈਂ ਤਾਂ ਇਹੀ ਕਹਿਣਾ ਸੀਗਾ ਜੇ ਮੇਰੀ ਤਾਂ ਹੁੰਦੇ ਓਕੇ ਗੁੱਡ ਤੇ ਜੀ ਡਾਕਟਰ ਸਾਹਿਬ ਆ ਗਏ, ਗਰੋਸਰੀ ਵਾਲਿਆਂ ਨੂੰ ਆਪਾਂ ਛੱਡਦੇ ਨੀ ਹੈਗੇ ਜੀ, ਕੱਲ ਨੂੰ ਕਰ ਲਾਂਗੇ, ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰੀਏ। ਡਾਕਟਰ ਸਾਹਿਬ ਵੈਰੀ ਵਾਰਮ ਵੈਲਕਮ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜਨਾਬ, ਕੀ ਹਾਲ ਚਾਲ?
ਬਹੁਤ ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਕਿਉਂਕਿ ਤੁਹਾਡਾ ਬਹੁਤ ਟਾਈਟ ਸ਼ੈਡਿਊਲ ਹੁੰਦਾ ਹੈ ਕਿਉਂਕਿ ਮੇਰੀ ਵੀ ਟਾਈਮਿੰਗ ਬਦਲੀ ਹੋਈ ਹੈ, ਇਸ ਕਰਕੇ ਸਾਨੂੰ ਡਾਕਟਰ ਸਾਹਿਬ ਨੂੰ ਕੈਚ ਕਰਨ ਲੱਗਿਆ ਇੱਕ ਦੂਜੇ ਦਾ ਟਾਈਮ ਕੱਢਣ ਲੱਗਿਆ ਥੋੜੀ ਜਿਹੀ ਦਿੱਕਤ ਆਉਂਦੀ ਹੈ, ਸਮ ਟਾਈਮ ਸਾਡਾ 1-2 ਮਿੰਟ ਦੇ ਵਿੱਚ ਫਰਕ ਰਿਹਾ ਹੋਣਾ ਜੀ। ਤੇ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ, ਅੱਜ ਵੀ ਤੁਸੀਂ ਟਾਈਮ ਕੱਢਿਆ ਤੇ ਆਪਾਂ ਹੁਣ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਇੱਕ CBC ਵਾਲੀ ਖਬਰ ਸੀ ਜਿਹੜੀ ਸਭ ਤੋਂ ਪਹਿਲਾਂ ਮੇਰੀ ਨਜ਼ਰ ਚ ਪਈ, ਪਰ ਮੈਂ ਆਪਣੇ ਜਿਹੜਾ ਐਨਾਲਿਸਿਸ ਕਰਦਾ ਉਹ ਚ ਸ਼ਾਮਲ ਨਹੀਂ ਕੀਤੀ, ਮੈਨੂੰ ਸੀ ਕਿ ਡਾਕਟਰ ਸਾਹਿਬ ਨਾਲ ਜ਼ਿਆਦਾ ਮਜ਼ਾ ਆਏਗਾ ਗੱਲ ਕਰਨ ਦਾ। ਤੇ CBC ਵਾਲੇ ਵੀ ਛਾਂਟੀ ਕਰ ਰਹੇ ਹੈ, ਰੀਟ੍ਰੈਂਚਮੈਂਟ ਹੈ ਔਰ ਵਟ ਇਟ ਇਜ਼, 600 ਦੇ ਕਰੀਬ ਇੰਪਲੋਈਜ ਕਹਿ ਰਹੇ ਹੈ ਕਿ ਨੌਕਰੀ ਚਲੀ ਜਾਏਗੀ। ਹਾਂਜੀ
ਹਾਂਜੀ, ਇਹ ਕਾਫੀ ਵਕਤ ਆਇਆ ਇੱਥੇ ਜਿਹੜੀ ਜਰਨਲਿਜ਼ਮ ਹੈ ਇੱਥੇ ਕੈਨੇਡਾ ਵਿੱਚ, ਤੇ ਸਾਰੇ ਜਿਹੜੇ ਅਖਬਾਰ ਨੇ ਜਾਂ ਤੋਂ ਜਿਹੜੇ ਛੋਟੇ ਅਖਬਾਰ ਨੇ ਉਹ ਬੰਦ ਹੋ ਰਹੇ ਨੇ, ਤੇ ਜਿਹੜੇ ਬੜੇ ਇਦਾਰੇ ਨੇ CBC ਜਿਸ ਤਰ੍ਹਾਂ ਕੈਨੇਡੀਅਨ ਬ੍ਰੋਡਕਾਸਟਿੰਗ ਕਾਰਪੋਰੇਸ਼ਨ, ਉਹ ਵੀ ਤਕਰੀਬਨ 600 ਬੰਦੇ ਜਿਹੜੇ ਨੇ ਫਾਰਗ ਕਰ ਰਹੇ ਨੇ, ਤੇ ਨਾ ਸਿਰਫ 600 ਬੰਦੇ ਫਾਰਗ ਕਰ ਰਹੇ ਨੇ ਬਲਕਿ 200 ਪੋਜੀਸ਼ਨ ਜਿਹੜੀਆਂ ਵੈਕੈਂਟ ਨੇ ਉਹ ਫਿਲ ਵੀ ਨਹੀਂ ਕਰਨੀਆਂ, ਤਕਰੀਬਨ 800 ਬੰਦਾ ਜਿਹੜਾ ਉਹ ਫਾਰਗ ਯਾਨੀ ਉਹ ਨੌਕਰੀਆਂ ਚਲੀ ਜਾਣਗੀਆਂ। ਇਹ ਬੜਾ ਪੂਰੀ ਦੁਨੀਆਂ ਚ ਹੋ ਰਿਹਾ ਕਿ ਕਿਉਂਕਿ ਸਾਰੀ ਜਿਹੜੀ ਖਬਰਾਂ ਨੇ ਤੇ ਐਡਵਰਟਾਈਜ਼ਮੈਂਟ ਜਿਹੜੀ ਹੈ ਉਹ ਫੇਸਬੁੱਕ ਤੇ ਗੂਗਲ ਤੇ ਟਿਕਟੋਕ ਤੇ ਇਹਨਾਂ ਤੇ ਚਲੀ ਗਈ ਹੈ ਤੇ ਉਹ ਚੂੰਕਿ ਜਿਹੜੇ ਮਾਰਕੀਟਿੰਗ ਬਜਟਸ ਨੇ ਉਹ ਡਿਜੀਟਲ ਹੋ ਗਏ ਨੇ ਤੇ ਜਿਹੜੇ ਟ੍ਰੈਡੀਸ਼ਨਲ ਚੈਨਲਸ ਨੇ ਜਿਹੜਾ ਰੇਡੀਓ ਹੈਗਾ ਤੇ ਟੈਲੀਵਿਜ਼ਨ ਹੈ ਤੇ ਨਿਊਜ਼ ਪੇਪਰਸ ਤੇ ਬਰਾਡਕਾਸਟਰਸ ਉਹਨਾਂ ਵਾਸਤੇ ਬੜੀਆਂ ਮੁਸ਼ਕਲਾਂ ਪੈਦਾ ਹੋ ਗਈਆਂ ਨੇ ਜੇ ਬੜਾ ਸਰਵਾਈਵ ਕਰਨਾ ਜਿਹੜਾ ਹੈ ਅਗਲੇ ਮੈਂ 20-25 ਸਾਲਾਂ ਚ ਵੇਖ ਰਿਹਾ ਕਿ ਤਕਰੀਬਨ ਅੱਧੇ ਤੋਂ ਜ਼ਿਆਦਾ ਅਖਬਾਰ ਜਿਹੜੇ ਤੁਸੀਂ ਵੇਖਦੇ ਹੋ ਉਹ ਨਹੀਂ ਰਹਿਣਗੇ ਉਹ ਮੁਮਕਿਨ ਹੀ ਨਹੀਂ ਕਿ ਉਹ ਪਬਲਿਸ਼ ਹੋ ਸਕਣ ਕਿਉਂਕਿ ਉੱਥੇ ਰੈਵਨਿਊ ਜਾ ਹੀ ਨਹੀਂ ਰਿਹਾ ਸਬਸਕ੍ਰਿਪਸ਼ਨ ਬੇਸ ਤੇ ਨਹੀਂ ਚੱਲਦੇ ਨੇ ਸਾਰੀਆਂ ਤੇ ਐਡਵਰਟਾਈਜ਼ਿੰਗ ਤੇ ਚੱਲਦੇ ਨੇ ਤੇ ਸੀਬੀਸੀ ਦਾ ਹੋਰ ਵੀ ਮਸਲਾ ਹੈ ਕਿ ਉਹਦੀ ਐਡਵਰਟਾਈਜ਼ਿੰਗ ਵੀ ਘੱਟ ਹੈ ਉਹ ਸਰਕਾਰੀ ਹੈ ਉਹ ਜ਼ਿਆਦਾ ਕਮਰਸ਼ੀਅਲ ਵੀ ਨਹੀਂ ਹੋ ਸਕਦਾ ਤੇ ਉਹਨਾਂ ਨੂੰ ਫਿਰ ਉਹਨਾਂ ਨੇ ਕਿਹਾ ਕਿ ਜਨਾਬ ਤੁਹਾਡਾ ਜਿਹੜਾ ਡੈਫੀਸਿਟ ਹੈ ਉਹ ਤੁਸੀਂ ਫਿਰ ਆਪਣੇ ਖਰਚੇ ਘੱਟ ਕਰੋ ਤੇ ਉਹਨਾਂ ਨੇ ਫਿਰ 600 ਬੰਦੇ ਕੱਢ ਦੇਣੇ ਨੇ ਖਰਚੇ ਘੱਟ ਹੋ ਜਾਣੇ ਲੋਕਾਂ ਨੂੰ ਨੌਕਰੀ ਨਹੀਂ ਲੱਭਣੀ ਤੇ ਇਸ ਤਰ੍ਹਾਂ ਨਹੀਂ ਕਿ ਉਹ 600 ਬੰਦੇ ਕੱਢ ਦੇਣਗੇ ਤੇ ਉਹਨਾਂ ਨੂੰ ਕਿਤੇ ਹੋਰ ਨੌਕਰੀ ਫਟਾਫਟ ਮਿਲ ਜਾਣੀ ਨੌਕਰੀਆਂ ਜਿਹੜੀਆਂ ਨੇ ਇਸ ਪ੍ਰੋਫੈਸ਼ਨ ਵਿੱਚ ਜਾ ਰਹੀਆਂ ਨੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਹਰ ਯੂਨੀਵਰਸਿਟੀ ਨੇ ਜਰਨਲਿਜ਼ਮ ਦਾ ਪ੍ਰੋਗਰਾਮ ਜਿਹੜਾ ਖੋਲਿਆ ਨੌਕਰੀਆਂ ਮੁੱਕ ਰਹੀਆਂ ਨੇ ਅਸੀਂ ਦਬਾ ਦਬ ਲੋਕਾਂ ਨੂੰ ਗ੍ਰੈਜੂਏਟ ਕਰਕੇ ਤੇ ਜਰਨਲਿਸਟ ਬਣਾ ਰਹੇ ਨੇ ਕੁਛ ਸਮਝ ਨਹੀਂ ਆ ਰਹੀ ਮੈਨੂੰ
ਤੇ ਬੇਰੁਜ਼ਗਾਰ ਜਰਨਲਿਸਟ ਬੜਾ ਖਤਰਨਾਕ ਹੋਏਗਾ ਜੀ ਅੱਛਾ ਡਾਕਟਰ ਸਾਹਿਬ ਇੱਕ ਚੀਜ਼ ਬੜੀ ਦੇਖਣ ਵਾਲੀ ਰਹੀ ਹੈ ਚਲੋ ਆਪਾਂ ਥੋੜਾ ਜਿਹਾ ਨੂੰ ਅਲੱਗ ਐਂਗਲ ਤੇ ਜਿਵੇਂ ਤੁਸੀਂ ਕੁਐਸਚਨ ਰੇਜ਼ ਕੀਤਾ ਮੈਂ ਹੁਣ ਸੋਚ ਰਿਹਾ ਸੀ ਕਿ ਜਿਹੜਾ ਪਬਲਿਕ ਬ੍ਰੌਡਕਾਸਟ ਸਿਸਟਮ ਹੈ ਉਹਨੂੰ ਤਾਂ ਅਸੀਂ ਇਹ ਕਹਿ ਦਿੰਦੇ ਕਿ ਸਰਕਾਰ ਦਾ ਪ੍ਰੋਪੀਗੈਂਡਾ ਇਸ ਕਰਕੇ ਉਹ ਸਰਕਾਰੀ ਮੀਡੀਆ ਉਹ ਬੰਦ ਹੋ ਜਾਣਾ ਚਾਹੀਦਾ ਯਾਨੀ ਮੀਡੀਆ ਨੂੰ ਜਿਹੜਾ ਵੀ ਪਾਲੇ ਪੋਸ਼ੇਗਾ ਜਿਹੜਾ ਉਹਨਾਂ ਦੀ ਜੇਬ ਚ ਪੈਸੇ ਪਾਏਗਾ ਰੁਜ਼ਗਾਰ ਦੇਗਾ ਉਹਦੀ ਬੋਲੀ ਤਾਂ ਜ਼ੁਬਾਨ ਤਾਂ ਅਸੀਂ ਬੋਲਾਂਗੇ ਫੌਜ ਵੀ ਸਰਕਾਰੀ ਕੰਮ ਕਰੇਗੀ ਨਾ ਜਿਹਨੂੰ ਪੈਦਾ ਮਾਰਨ ਨੂੰ ਉਹਨੂੰ ਬਾਹਰ ਨਿਕਲ ਜਾਂਦੀ ਹੈ ਪੁਲਿਸ ਨੂੰ ਕਹਿਤਾ ਕਿ ਇੱਥੇ ਲਾਗੂ ਕਰਫਿਊ ਤਾਂ ਪੁਲਿਸ ਨੇ ਲਾ ਦੇਣਾ ਤੇ ਹੁਣ ਜਿਹੜਾ ਮੀਡੀਆ ਜੇ ਅਸੀਂ ਪ੍ਰਾਈਵੇਟ ਅਦਾਰਿਆਂ ਕੋਲ ਛੱਡਦੇ ਹਾਂ ਤੇ ਉਹ ਵੀ ਤਾਂ ਉਹਨਾਂ ਲਈ ਕੰਮ ਕਰੇਗਾ ਨਾ ਫੇਸਬੁੱਕ ਤੇ ਗੂਗਲ ਦੇ ਕੰਟਰੋਲ ਵਾਲਾ ਮੀਡੀਆ ਗੂਗਲ ਤੇ ਫੇਸਬੁੱਕ ਦੇ ਖਿਲਾਫ ਕੁਛ ਵੀ ਨਹੀਂ ਕੱਢਣ ਲੱਗਿਆ ਹੁਣ ਮੈਂ ਇਹ ਨਹੀਂ ਕਹਿੰਦਾ ਕਿ ਕਿਹਦੇ ਬਾਰੇ ਬੋਲੇ ਪਰ ਆਲਮੋਸਟ ਜਿਹੜਾ ਮੀਡੀਆ ਇੱਕ ਇੰਡੀਪੈਂਡੈਂਟ ਮੀਡੀਆ ਹੋਣਾ ਚਾਹੀਦਾ ਸੀ ਮਤਲਬ ਦੇਰ ਇਜ਼ ਨੋ ਸੱਚ ਥਿੰਗ ਇਜ਼ ਗੋਇੰਗ ਟੂ ਐਗਜ਼ਿਸਟ ਇਨ ਦਾ ਕਮਿੰਗ ਔਰ ਨੀਅਰ ਫਿਊਚਰ
ਇੰਡੀਪੈਂਡੈਂਟ ਮੀਡੀਆ ਨੂੰ ਜੀ ਬੜਾ ਸਟਰਗਲ ਕਰਨਾ ਪਏਗਾ ਤੁਸੀਂ ਅੱਛਾ ਪਹਿਲੇ ਤੁਸੀਂ ਬੜੀ ਮਜ਼ੇ ਦੀ ਗੱਲ ਕੀਤੀ ਜਿਸ ਤਰ੍ਹਾਂ ਮੈਂ ਵੇਖਿਆ ਸੀ ਨਾ ਇੰਡੀਆ ਚ ਪ੍ਰੈਸ ਟਰੱਸਟ ਆਫ ਇੰਡੀਆ ਪਾਕਿਸਤਾਨ ਐਸੋਸੀਏਟਿਡ ਪ੍ਰੈਸ ਆਫ ਪਾਕਿਸਤਾਨ ਇਸੇ ਤਰ੍ਹਾਂ ਬਾਂਗਲਾਦੇਸ਼ ਇਹ ਸਰਕਾਰੀ ਮਾਊਥਪੀਸ ਨੇ ਇਹ ਯਾਨੀ ਜਿਹੜਾ ਦੂਰਦਰਸ਼ਨ ਨੇ ਤੇ ਪਾਕਿਸਤਾਨ ਟੀਵੀ ਉਹ ਸਰਕਾਰ ਦੇ ਨੇ ਉਹ ਸਰਕਾਰ ਦੀ ਗੱਲਾਂ ਕਰਦੇ ਨੇ ਇੱਧਰ ਜਿਹੜਾ ਹੈ ਜਿਸ ਤਰ੍ਹਾਂ ਬੀਬੀਸੀ ਹੈ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਜਾਂ ਸੀਬੀਸੀ ਕੈਨੇਡੀਅਨ ਬ੍ਰੌਡ ਇਹ ਇੰਡੀਪੈਂਡੈਂਟ ਜਰਨਲਿਜ਼ਮ ਕਰਦੇ ਨੇ ਮਤਲਬ ਕਿੰਨੀ ਸਟੋਰੀਜ਼ ਨੇ ਜਿਹੜੀ ਸਰਕਾਰ ਦੇ ਖਿਲਾਫ ਹੁੰਦੀ ਨੇ ਉਹ ਸੀਬੀਸੀ ਚ ਪਹਿਲਾਂ ਲੱਗਦੀਆਂ ਨੇ ਇਹਨਾਂ ਦੀ ਇਨਵੈਸਟੀਗੇਟਿਵ ਜਰਨਲਿਜ਼ਮ ਵੀ ਹੁੰਦੀ ਹੈ ਇਹ ਖਬਰ ਦੇ ਪਿੱਛੇ ਜਾਣਦੇ ਨੇ ਇਹ ਆਪਣਾ ਜਿਹੜਾ ਜਰਨਲਿਸਟ ਇੰਟੈਗ੍ਰਿਟੀ ਹੈ ਉਹ ਮੇਨਟੇਨ ਕਰਦੇ ਨੇ ਆਪਣੇ ਆਪ ਨੂੰ ਉਹ ਇੰਡੀਪੈਂਡੈਂਟ ਰੱਖਦੇ ਨੇ ਇਹ ਉਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਤੁਸੀਂ ਇੰਡੀਆ ਪਾਕਿਸਤਾਨ ਚ ਵੇਖਦੇ ਹੋ ਕਿ ਜਿਹੜਾ ਸਰਕਾਰੀ ਮੀਡੀਆ ਉਹ ਸਰਕਾਰੀ ਮੀਡੀਆ ਇਹ ਫਰਕ ਹੈ ਅਤੇ ਦੂਜੀ ਜਿਹੜੀ ਗੱਲ ਹੈ ਨਾ ਜੇ ਤੁਸੀਂ ਬੜੀ ਵੱਡੀ ਗੱਲ ਕੀਤੀ ਹੈ ਉਹ ਹੈ ਇੰਡੀਪੈਂਡੈਂਟ ਜਰਨਲਿਜ਼ਮ ਦੀ ਹੁਣ ਇਹ ਹੋ ਰਿਹਾ ਕਿ ਜਿਹੜਾ ਜਿਹੜਾ ਕਮਰਸ਼ੀਅਲ ਇਦਾਰੇ ਨੇ ਉਹ ਵੀ ਇੰਡੀਪੈਂਡੈਂਟ ਜਰਨਲਿਜ਼ਮ ਤੇ ਨਹੀਂ ਆਉਣ ਦੇਣਗੇ ਕਿਉਂਕਿ ਫਰਜ਼ ਕਰੋ ਕੋਈ ਟਿਕਟੋਕ ਹੈ ਜਾਂ ਗੂਗਲ ਉਹਨੂੰ ਕੋਈ ਗੱਲ ਪਸੰਦ ਨਹੀਂ ਆਈ ਉਹਨੂੰ ਕਹਿੰਦੇ ਕੱਲ ਤੋਂ ਤੁਸੀਂ ਐਡਵਰਟਾਈਜ਼ ਨਹੀਂ ਕਰੋਗੇ ਜਾਂ ਕੱਲ ਤੋਂ ਅਸੀਂ ਇਹ ਚੀਜ਼ ਨਹੀਂ ਲੈਣਗੇ ਤੇ ਆਈ ਥਿੰਕ ਜਿਹੜੀ ਕਮਰਸ਼ੀਅਲ ਐਂਟਰਪ੍ਰਾਈਜ਼ ਨੇ ਕਮਰਸ਼ੀਅਲ ਫੋਰਸਿਸ ਨੇ ਉਹਨਾਂ ਦਾ ਕੰਟਰੋਲ ਇੰਡੀਪੈਂਡੈਂਟ ਮੀਡੀਆ ਤੇ ਬਹੁਤ ਹੀ ਵੱਧ ਗਿਆ ਤੇ ਹੁਣ ਸੱਚ ਦੀ ਤਲਾਸ਼ ਵਾਸਤੇ ਲੋਕਾਂ ਨੂੰ ਬੜੀ ਮੁਸ਼ਕਿਲ ਹੋਏਗੀ ਕਿਉਂਕਿ ਜਿਹੜਾ ਤੁਸੀਂ ਖਬਰ ਪੜੋਗੇ ਉਹ ਯਕੀਨ ਨਹੀਂ ਆਏਗਾ ਕਿ ਇਹ ਸੱਚ ਹੁਣ ਦੇਖੋ ਕੀ ਕੁਛ ਜ਼ੁਲਮ ਹੋ ਰਹੇ ਨੇ ਦੁਨੀਆਂ ਚ ਕੁਛ ਅਖਬਾਰ ਨੇ ਉਹ ਜ਼ਿਕਰ ਕਰਦੇ ਨੇ ਕੁਛ ਜ਼ਿਕਰ ਹੀ ਨਹੀਂ ਕਰਦੇ ਤੇ ਕੁਛ ਕਹਿੰਦੇ ਨੇ ਕਿ ਇਹ ਵਿਕਟਮ ਜਿਹੜੇ ਨੇ ਇਹ ਜ਼ਿਆਦਾ ਵਿਕਟਮ ਨੇ ਉਹ ਜਿਹੜੇ ਨੇ ਉਹ ਜ਼ਿਆਦਾ ਵਿਕਟਮ ਨਹੀਂ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਪ੍ਰੈਫਰੈਂਸਿਸ ਹੁੰਦੀ ਹੈ ਅਦਾਰਿਆਂ ਦੀ ਕਮਰਸ਼ੀਅਲ ਐਂਟਰਪ੍ਰਾਈਜ਼ ਦੀ ਕੋਈ ਕਹੇਗਾ ਜੀ ਗਲੋਬਲ ਵਾਰਮਿੰਗ ਹੋ ਰਹੀ ਹੈ ਕੋਈ ਕਹੇਗਾ ਜੀ ਅਖਬਾਰ ਕਹੇਗਾ ਜੀ ਗਲੋਬਲ ਵਾਰਮਿੰਗ ਤੇ ਬਿਲਕੁਲ ਝੂਠ ਹੈਗਾ ਕੁਛ ਵੀ ਨਹੀਂ ਹੋ ਰਿਹਾ ਤੇ ਜਿਹੜਾ ਸੱਚ ਉਹਦੀ ਤਲਾਸ਼ ਮੇਰਾ ਖਿਆਲ ਸੀ ਨਾ ਜਿਸ ਲਈ ਇਹ ਇਲੈਕਟ੍ਰੋਨਿਕ ਮੀਡੀਆ ਆਇਆ ਸੀ ਤੇ ਮੈਂ ਨਾਈਵਲੀ ਸੋਚਿਆ ਸੀ ਅੱਜ ਤੋਂ 20-25 ਸਾਲ ਪਹਿਲਾਂ ਕਿ ਫਿਰ ਹੁਣ ਸੱਚ ਦੀ ਜਿਹੜੀ ਐਕਸੈਸ ਹੈ ਹਰ ਇੱਕ ਨੂੰ ਮਿਲ ਜਾਏਗਾ ਕਿਉਂਕਿ ਹੁਣ ਇੰਡੀਪੈਂਡੈਂਟ ਮੀਡੀਆ ਲੋਕ ਉਹ ਤਾਂ ਉਲਟ ਹੋਇਆ ਹੁਣ ਫੇਕ ਨਿਊਜ਼ ਤੇ ਲੋਕ ਜਿਹੜੇ ਨੇ ਉਹ ਜ਼ਿਆਦਾ ਝੂਠ ਤੇ ਇਤਬਾਰ ਕਰਦੇ ਨੇ ਮੈਨੂੰ ਲੱਗਦਾ ਕਿ ਸਾਡੀ ਟੈਂਡੈਂਸੀ ਹੁੰਦੀ ਹੈ ਨਾ ਹਰ ਆਦਮੀ ਦੀ ਖਾਹਿਸ਼ ਹੁੰਦੀ ਹੈ ਕਿ ਮੈਂ ਕਿਸ ਕਿਸਮ ਦੀ ਖਬਰ ਪਸੰਦ ਕਰਾਂ ਤੇ ਇਹ ਜਿਹੜਾ ਮੀਡੀਆ ਹੁਣ ਆਇਆ ਡਿਜੀਟਲ ਮੀਡੀਆ ਉਹ ਲੋਕਾਂ ਦੀ ਜਿਹੜੀ ਫੇਕ ਨਿਊਜ਼ ਪੜਨ ਦੀ ਜਿਹੜੀ ਖਾਹਿਸ਼ ਹੈ ਨਾ ਉਹਨੂੰ ਪ੍ਰਮੋਟ ਕਰਦਾ ਇਸ ਵਜ੍ਹਾ ਦੇ ਨਾਲ ਤੁਸੀਂ ਵੇਖੋਗੇ ਕਿ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਫੈਕਟਸ ਐਂਡ ਫਿਗਰ ਤੇ ਗੱਲ ਹੀ ਨਹੀਂ ਕਰਦੇ ਕਹਿੰਦੇ ਛੱਡੋ ਜੀ ਮੈਨੂੰ ਪਤਾ ਸਭ ਕੁਛ ਤੇ ਹੁਣ ਇਸ ਸੀਬੀਸੀ ਜਿਹੜੀ ਹੈ ਅਗਰ ਇਸ ਤਰ੍ਹਾਂ ਘੱਟ ਜਾਏ ਜਾਂ ਬੀਬੀਸੀ ਜਿਹੜੀ ਹੈ ਜਾਂ ਐਨ ਪੀ ਆਰ ਨੈਸ਼ਨਲ ਪਬਲਿਕ
ਇਹ ਸਾਰੇ ਸਰਕਾਰੀ ਨੇ ਲੇਕਿਨ ਇੰਡੀਪੈਂਡੈਂਟ ਨੇ ਤੇ ਇਹਨਾਂ ਨੂੰ ਬਚਾਉਣਾ ਇਹਨਾਂ ਨੂੰ ਕਾਇਮ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਇਹ ਦੀਜ਼ ਵਿਲ ਬੀ ਦ ਲਾਸਟ ਸਟੈਂਡਿੰਗ ਪੋਸਟ ਫੋਰ ਇੰਡੀਪੈਂਡੈਂਟ ਜਰਨਲਿਜ਼ਮ ਇਨ ਦ ਵਰਲਡ ਇਹ ਜਿਹੜਾ ਐਨ ਪੀ ਆਰ ਏ ਬੀ ਸੀ ਬੀ ਸੀ ਕੈਨੇਡਾ ਚ ਬੀ ਬੀ ਸੀ ਇੱਥੇ ਆਸਟ੍ਰੇਲੀਆ ਚ ਏ ਬੀ ਸੀ ਜਿਹੜੀ ਉਹਨਾਂ ਦੀ ਸਰਕਾਰੀ ਬ੍ਰੋਡਕਾਸਟਿੰਗ ਕਾਰਪੋਰੇਸ਼ਨ ਹੈ ਇਹਨਾਂ ਦੇ ਬਾਅਦ ਕੋਈ ਹੋਰ ਜਗ੍ਹਾ ਰਹਿਣੀ ਨਹੀਂ ਸੱਚ
ਤੇ ਇੱਕ ਚੀਜ਼ ਮੈਨੂੰ ਹੋਰ ਵੀ ਲੱਗਦੀ ਸੀ ਡਾਕਟਰ ਸਾਹਿਬ ਜੇ ਮੈਂ ਪ੍ਰਾਈਵੇਟ ਐਂਟੀਟੀ ਤੇ ਲਗਾਵਾਂ ਤੇ ਮੰਨ ਲਓ ਕਿਸੇ ਕਾਰਪੋਰੇਸ਼ਨ ਦਾ ਮੀਡੀਆ ਆ ਉਹ ਤਾਂ ਫਿਰ ਵੀ ਉਹਦੇ ਤੇ ਆਮ ਲੋਕ ਕੁਛ ਨੀ ਕਹਿ ਸਕਦੇ ਹਨਾ ਸਰਕਾਰੀ ਵਿੱਚ ਇਹ ਆ ਵੀ ਚਲੋ ਅੱਜ ਲਿਬਰਲ ਦੀ ਸਰਕਾਰ ਹੈ ਤਾਂ ਲਿਬਰਲ ਦਾ ਇੰਟਰਫੇਰੈਂਸ ਮੀਡੀਆ ਨੂੰ ਜ਼ਿਆਦਾ ਇਨਫਲੂਐਂਸ ਕਰੂਗਾ ਮੰਨ ਲਓ ਜਿਹੜਾ ਵੀ ਪਬਲਿਕ ਬ੍ਰੋਡਕਾਸਟਰ ਹੈ ਪਰ ਕੱਲ ਨੂੰ ਲਿਬਰਲ ਨੂੰ ਜੇ ਸੱਤਾ ਚੋਂ ਬਾਹਰ ਕੱਢਦੇ ਹੋ ਤੇ ਇਸੇ ਤਰ੍ਹਾਂ ਹੀ ਲਿਬਰਲ ਮੀਡੀਆ ਦੇ ਵਿੱਚੋਂ ਵੀ ਬਾਹਰ ਹੋ ਜਾਂਦਾ ਉਹਦੇ ਵਿੱਚ ਸਟਿਲ ਦੇਰ ਇਜ਼ ਅ ਸਕੋਪ ਲਾਈਕ ਆਈ ਕੈਨ ਸੇ 5-10% scope that public can play some role. There is some kind of pressure is there ke bhai je main bahar hoya ta media bhi mere control chon nikalda kal nu NDP aa jandi hai oh media nu hor tarah run karegi matlab still there is our chances par main kise loblaws sobies ohna de manager nu nahi badal sakde assi ohna de ik separate system oh kehnde nahi bread khidni ya na khido ya jo bhi karo ਸੋ ਮੈਨੂੰ ਲੱਗਦਾ ਸੀ ਕਿ ਜਿਵੇਂ ਤੁਸੀਂ ਸੀਬੀਸੀ ਦੀ ਰੈਪੂਟੇਸ਼ਨ ਦੀ ਗੱਲ ਕੀਤੀ ਹੈ ਕਿ ਸਾਡੇ ਬੈਕ ਹੋਮ ਦੇ ਵਿੱਚ ਕਾਫੀ ਜ਼ਿਆਦਾ ਇਨਕਲਾਈਨਡ ਜਰਨਲਿਜ਼ਮ ਕਰ ਦਿੰਦੇ ਹਾਂ ਅਸੀਂ ਐਮਬੈਡਡ ਜਰਨਲਿਜ਼ਮ ਕਰਦੇ ਹਾਂ ਤੇ ਉਹਦੇ ਵੱਲੋਂ ਜੇ ਸੀਬੀਸੀ ਵਰਗਾ ਅਦਾਰਾ ਤਾਂ ਮੈਨੂੰ ਥੋੜਾ ਬਹੁਤਾ ਬਚਾ ਲੈਣਾ ਚਾਹੀਦਾ ਸੀ ਜਾਂ ਗਿਆ ਸੋ ਗਿਆ ਇਹ ਵੀ ਗਲਤ ਹੋ ਜਾਣਾ ਕਾਫੀ ਜ਼ਿਆਦਾ
ਬੜਾ ਫਾਇਦਾ ਨਾ ਦੇਖੋ ਹੁਣ ਤੁਸੀਂ ਟੋਰਾਂਟੋ ਵਿੱਚ ਮਿਸਿਸਾਗਾ ਵਿੱਚ ਤੁਹਾਨੂੰ ਬਥੇਰੇ ਮਿਲ ਜਾਣਗੇ ਕੋਈ ਸੀਬੀਸੀ ਮਿਲ ਜਾਏਗਾ ਸੀ ਟੀਵੀ ਮਿਲ ਜਾਏਗਾ ਗਲੋਬਲ ਟੀਵੀ ਮਿਲ ਜਾਏਗਾ 7-7 ਰੇਡੀਓ ਮਿਲ ਜਾਏਗਾ ਠੀਕ ਹੈ ਤੁਹਾਡੀ ਚੋਇਸਿਸ ਨੇ ਹੁਣ ਤੁਸੀਂ ਚਲੇ ਜਾਓ ਸ਼ਹਿਰੋਂ 1200-500 ਕਿਲੋਮੀਟਰ ਦੂਰ ਸ਼ਕੂਟਮੀ ਕਿਊਬੈਕ ਜਾਂ ਸਡਬਰੀ ਓਨਟੈਰੀਓ ਚ ਜਾਂ ਥੰਡਰ ਬੇ ਓਨਟੈਰੀਓ ਚ ਉੱਥੇ ਸਿਰਫ ਸੀਬੀਸੀ ਹੈਗਾ ਉੱਥੇ ਹੋਰ ਕੋਈ ਛੋਟੇ ਮੋਟੇ ਰੇਡੀਓ ਚੈਨਲ ਵਗੈਰਾ ਨਹੀਂ ਆ ਉਹ ਉਹਨਾਂ ਨੂੰ ਪ੍ਰੋਫਿਟ ਨਹੀਂ ਹੈਗਾ ਤੇ ਉਹ ਜਿਹੜੇ ਗੈਰ ਸਰਕਾਰੀ ਪ੍ਰਾਈਵੇਟ ਇਦਾਰੇ ਨੇ ਉਹ ਤੇ ਜਿਹੜੇ ਵੱਡੇ ਆ ਸ਼ਹਿਰ ਛੱਡ ਕੇ ਤੇ ਛੋਟੇ ਸ਼ਹਿਰ ਚ ਉਹਨਾਂ ਦਾ ਰਿਪੋਰਟਰ ਹੀ ਨਹੀਂ ਹੁੰਦਾ ਉਹਨਾਂ ਦਾ ਕੈਮਰਾਮੈਨ ਨਹੀਂ ਹੁੰਦਾ ਉੱਥੇ ਸਿਰਫ ਸੀਬੀਸੀ ਉੱਥੇ ਸਿਰਫ ਤੇ ਇਸ ਵਾਸਤੇ ਤੁਹਾਨੂੰ ਜ਼ਰੂਰੀ ਹੈ ਕਿ ਪੂਰੇ ਨੇਸ਼ਨ ਨੂੰ ਕਵਰ ਕਰਨ ਵਾਸਤੇ ਸਰਕਾਰੀ ਜਿਹੜਾ ਮੀਡੀਆ ਉਹ ਬੜਾ ਜ਼ਰੂਰੀ ਹੁੰਦਾ ਵਰਨਾ ਤੇ ਅਗਰ ਤੁਸੀਂ ਫੋਰ ਪ੍ਰੋਫਿਟ ਮੀਡੀਆ ਨੂੰ ਰੱਖੋਗੇ ਉਹ ਤੇ ਟੋਰਾਂਟੋ ਮੋਂਟਰੀਅਲ ਵੈਨਕੂਵਰ ਕੈਲਗਰੀ ਐਡਮਿੰਟਨ ਦੀ ਤੁਹਾਨੂੰ ਕਹਾਣੀਆਂ ਸੁਣਾ ਦੇਗਾ ਉਹਦੇ ਬਾਅਦ ਜਿਹੜਾ ਬਾਕੀ ਦਾ ਕੈਨੇਡਾ ਉਹ ਤੁਸੀਂ ਪ੍ਰੋਵਾਈਡ ਕੋਈ ਨਹੀਂ
ਜੀ ਤੇ ਲਿਬਰਲ ਦੇ ਕੋਲ ਜੀ ਲਾਸਟ ਪ੍ਰੀਮੀਅਰ ਮੇਰੇ ਖਿਆਲ ਦੇ ਵਿੱਚ ਕੈਥਰੀਨ ਵਿਨ ਸੀਗੇ ਇਫ ਆਈ ਐਮ ਨੋਟ ਰੋਂਗ ਤੇ ਉਸ ਤੋਂ ਬਾਅਦ ਹੁਣ ਇਹਨਾਂ ਕੋਲ ਫੀਮੇਲ ਲੀਡਰ ਮਿਲੀ ਹੈ ਮਿਸਿਸਾਗਾ ਦੀ ਤਾਂ ਮੇਅਰ ਦਾ ਘਾਟਾ ਪੈ ਗਿਆ ਉਹਨਾਂ ਨੂੰ ਕਿ ਮਿਸਿਸਾਗਾ ਲੂਜ਼ਸ ਇਟਸ ਮੇਅਰ ਬਟ ਓਨਟੈਰੀਓ ਲਿਬਰਲਸ ਗੋਟ ਦੇਅਰ ਲੀਡਰ ਇਨ ਪੌਲੀ ਕ੍ਰੋਮਬੀ ਤੇ ਸਰ ਇਹਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕੀ ਪ੍ਰੋਜ ਐਂਡ ਕੌਨਸ ਹੈ ਲਿਬਰਲ ਨੂੰ ਕਿੰਨੀ ਕੁ ਸ਼ਾਰਟ ਇਨ ਦਾ ਆਰਮ ਹੈ ਤੇ ਕੰਜ਼ਰਵੇਟਿਵ ਨੂੰ ਕਿੰਨਾ ਕੁ ਖਤਰਾ ਹੈ ਕੀ ਲੱਗਦਾ ਤੁਹਾਡੇ ਮੋਟੇ ਮੋਟੇ ਹਿਸਾਬ ਲੋਕਾਂ ਦੀ ਗੱਲਬਾਤ ਅਖਬਾਰਾਂ ਮੀਡੀਆ ਕੀ ਕਹਿੰਦਾ
ਜੀ ਮੀਡੀਆ ਨੂੰ ਛੱਡੋ ਕੱਲ ਸ਼ਾਮੀ ਕੰਜ਼ਰਵੇਟਿਵ ਫੋਰਡ ਕੰਜ਼ਰਵੇਟਿਵ ਨੇ ਬੜੀ ਇੱਕ ਸਟਰੋਂਗ ਮੈਸੇਜ ਛੱਡਿਆ ਇਹਦੇ ਪਿੱਛੇ ਬੋਨੀ ਕ੍ਰੋਮਬੀ ਦੇ ਪਿੱਛੇ ਕਿ ਜੀ ਇਹ ਬੜੀ ਇਲੀਟ ਹੈਗੀ ਤੇ ਹਵਾਈ ਜਹਾਜ਼ਾਂ 'ਚ ਸਫ਼ਰ ਕਰਦੀ ਹੈ ਤੇ ਇਹਦਾ ਕੋਈ ਹੈਮਟਨ 'ਚ ਘਰ ਵੀ ਹੈਗਾ ਉਹ ਪੈਨਿਕ ਕਰ ਗਏ 20-12 ਘੰਟੇ ਦੇ ਅੰਦਰ ਅੰਦਰ ਫੋਰਡ ਦੇ ਜਿਹੜੇ ਪ੍ਰੋਗਰੈਸਿਵ ਕੰਜ਼ਰਵੇਟਿਵ ਨੇ ਉਹਨਾਂ ਨੇ ਪੈਨਿਕ ਕਰਕੇ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਉਹ ਟੈਕਸਟ ਗਿਆ ਆਪਣੇ ਮੈਂਬਰਸ ਨੂੰ ਉਹ ਬੜਾ ਪੈਨਿਕੀ ਟੈਕਸਟ ਮੈਂ ਹੁੰਦਾ ਨਾ ਨਵਾਂ ਤੁਹਾਡਾ ਅਪੋਨੈਂਟ ਆਉਂਦਾ ਦੂਸਰੀ ਦੂਜੀ ਪਾਰਟੀ ਦਾ ਮੁਬਾਰਕਾਂ ਦਿੰਦੇ ਜੀ ਆਓ ਜੀ ਜੀ ਆਏ ਤੁਹਾਡਾ ਹੀ ਆਰਤੀ ਬੜੀ ਗੱਲ ਹੈ ਜੀ ਉਹਦੇ ਬਾਅਦ 6 ਮਹੀਨੇ ਸਾਲ ਦੇ ਬਾਅਦ ਤੁਸੀਂ ਉਹਨਾਂ ਦੇ ਨਾਲ ਸਿਆਸਤ ਕਰਦੇ ਹੋ ਲੇਕਿਨ ਇਹਦੇ ਕੀ ਹੋਇਆ ਕਿ ਉਹ ਸਵੇਰੇ ਉਹਨੇ ਆ ਕੇ ਜਿੱਤਿਆ ਤੇ ਸ਼ਾਮੀ ਕੰਜ਼ਰਵੇਟਿਵ ਪਾਰਟੀ ਪੈਨਿਕ ਕਰ ਗਈ ਹੈ ਅੱਛਾ ਹੋਇਆ ਕੀ ਸੀ ਦੇਖੋ ਜੀ ਹੋਇਆ ਹੀ ਸੀ ਕਿ ਓਨਟੈਰੀਓ ਚ ਕੈਥਰੀਨ ਵਿਨ ਐਂਡ ਦ ਪੀਪਲ ਅਰਾਊਂਡ ਹਰ ਉਹਨਾਂ ਨੇ ਡਬੋ ਦਿੱਤਾ ਲਿਬਰਲ ਪਾਰਟੀ ਨੂੰ ਉਹਨਾਂ ਨੇ ਇਹ ਇੰਨੇ ਯਾਨੀ ਆਵਾਮ ਤੋਂ ਦੂਰ ਸਨ ਇਹਨਾਂ ਦੀ ਇੰਨੀ ਹਿਮਾਕਤਾਂ ਸਨ ਪੂਰੀ ਲਿਬਰਲ ਪਾਰਟੀ ਨੂੰ ਇੰਨਾ ਐਕਸਟ੍ਰੀਮ ਲੈਫਟ ਚ ਲੈ ਗਏ ਸਨ ਕਿ ਉਹਨਾਂ ਦਾ ਕੋਈ ਤਾਲੁਕ ਰਿਹਾ ਨਹੀਂ ਆਮ ਲੋਕਾਂ ਦੇ ਨਾਲ ਨਾ ਉਹਨਾਂ ਕੋਲੋਂ ਟਰਾਂਸਪੋਰਟੇਸ਼ਨ ਤੇ ਮੈਟਰੋ ਲਿੰਕ ਸੰਭਾਲ ਸਕੇ ਨਾ ਉਹ ਕੀ ਕਹਿੰਦੇ ਨੇ ਉਸ ਤੋਂ ਪਹਿਲਾਂ ਜਿਹੜੇ ਕੋਲ ਦਾ ਇਸ਼ੂ ਸੀ ਉਹ ਸੰਭਾਲ ਸਕੇ ਨਾ ਉਹਨਾਂ ਕੋਲੋਂ ਹਾਊਸਿੰਗ ਸੰਭਲੀ ਤੇ ਕੀ ਆਈਡੀਆਲੋਗ ਬੜੀ ਜਨਾਬ ਅਸੀਂ ਇਨਵਾਇਰਮੈਂਟ ਬਚਾ ਰਹੇ ਨੇ ਤੇ ਅਸੀਂ ਇਹ ਕੋਈ ਢੰਗ ਦਾ ਕੰਮ ਨਹੀਂ ਕਰਦੇ ਨਤੀਜਾ ਕੀ ਨਿਕਲਿਆ ਉਹ ਜਨਾਬ 7 ਸੀਟਾਂ ਤੇ ਰਹਿ ਗਏ ਲਿਬਰਲ ਯਾਨੀ ਲਿਬਰਲ ਟੋਟਲੀ ਵਾਈਪਡ ਆਊਟ ਹੋ ਗਏ ਉਹਦੇ ਬਾਅਦ ਉਹਨਾਂ ਨੇ ਡੈਲ ਦੂਕਾ ਨੂੰ ਲੀਡਰ ਬਣਾਇਆ ਉਹ ਬੰਦਾ ਜਿਹੜਾ ਟਰਾਂਸਪੋਰਟੇਸ਼ਨ ਨੂੰ ਡੁਬੋਇਆ ਸੀ ਐਜ਼ ਅ ਟਰਾਂਸਪੋਰਟੇਸ਼ਨ ਮਿਨਿਸਟਰ ਉਹਨੂੰ ਉਹਨਾਂ ਨੇ ਅੱਗੇ ਲੀਡਰ ਬਣਾਇਆ ਉਹਨੇ ਹੋਰ ਪਾਰਟੀ ਨੂੰ ਥੱਲੇ ਲਿਆ ਯਾਨੀ ਲਿਬਰਲ तकरीबन बिल्कुल ऑब्सोलीट हो गए सन ओंटेरियो तो। हुण जिहड़ी बौंदी क्रांति आई है उन्हें रीवाइटलाइज करना शुरू किया लिबरल पार्टी ने, उसकी ब्रांड अवेयरनेस है, वह बोलती चंगा है, लोग उन्हें सियाणते हैं। तो उन्हें की किया कि जनाब उन्हें आहिस्ता आहिस्ता लोगों को मोबिलाइज किया। पहली गल उन्हें यह की लिबरल पार्टी की लीडरशिप जितनी हूं वह मोबिलाइज कर सकती है, वो ब्रांड अपील हैगी। यही वजह है कि मैं तो अखबारों में तो मैं वेखता नहीं, मैं तो कंजरवेटिव पार्टी का राती प्रेस रिलीज वेख्या और मैं कि वह इतने पैनिक कर गए हैं। ये पैनिक ऐसा ही कर गए हैं कि उन्होंने लगता है कि यह जी नई लीडरशिप आई है बौनी क्रांबी की यह ठीक कर सकती हूं। अच्छा उन्होंने बौनी क्रांबी का की है वह लिबरल पार्टी के अंदर एक जी एलीट है ना वो हमेशा करती है जनाब छोड़ो ट्रांसपोर्टेशन को सारे पैसे ट्रांजिट चला दो। अच्छा उधर की होंगे सारा पैसा ट्रांजिट लाते हैं, ट्रांजिट बनता नहीं। हूं तुम वेखो एगलिंटन क्रॉस टाउन जी लिबरल दौर की शुरू हुई है वह मुकी नहीं रही। जोड़ा ट्रांजिट का प्रोजेक्ट लिबरल शुरू करते हैं उन्होंने सदियां लग जा पैसे भी गए, ट्रांजिट भी नहीं शुरू हो रहा, लोग भी सड़कों से खज्जल हो रहे हैं। तो की होंगे कि लोग वोट नहीं देते। इनू चाहिए हूं अकल के नाल काम लै तो जी चीजा लोगों मैटर कर दी ने। लोगों की मैटर करता ओंटेरियो च लोगों मैटर करता हाउसिंग ना, लोग हाउस खरीद सकते हैं तो ना किराए देना से किराए देना से रहे क्योंकि किराए इन्ने बढ़ गए ने। लोगों ने समझ नहीं आ रही है करिए तो की करिए। यह दो तीन की पॉइंट्स फड़े कि हाउसिंग नहीं मैं ठीक करना, मैं ये सारा शहर टोरोंटो के बड़े शहर ग्रिडलॉक हुए ने, मैं ट्रांसपोर्टेशन ठीक करना तो मैं हायर एजुकेशन ठीक करना। चलिए जी सा हायर एजुकेशन है ना वो क्राइसिस मोड च, मैं तुम्हें दसा जी यूनिवर्सिटियां ने साड़िया कैनेडा की ओंटेरियो की क्राइसिस मोड च ने, पैसे कोई नहीं, इन्होंने ट्यूशन फ्रीज की, मतलब ऐसे जाहिल ने यानी जे हाउसिंग एजुकेशन के मिनिस्टर बनते हैं कि तुम एक तरफ ट्यूशन फ्रीज कर देंगे हो, दूजी तरफ यूनिवर्सिटिया पैसे भी नहीं देंगे, उत्थे यूनिवर्सिटिया के खर्चे बढ़ रहे हैं, ना ट्यूशन तो पैसा आ रहा ना तुम ज्यादा पैसे दे रहे हो, खर्चे बढ़ रहे हैं। की करना यूनिवर्सिटिया ने, और फिर कट करना शुरू करते हैं। जिथे दो असाइनमेंट्स देनिया सी हफ्ते एक असाइनमेंट देंगे, जिथे तीन घंटे का प्रैक्टिकल होना सी हुण आधे घंटे का प्रैक्टिकल होगा। यही हो रहा सारी जिथे प्रोग्राम नहीं चल सकते थी उन्होंने वो प्रोग्राम ही कट कर, सडबरी यूनिवर्सिटी है लोरेंशन उन्हें डिपार्टमेंट ही बंद कर दिया, कहते साडे कोल पैसे नहीं कदों लोगों को। आकर जनी है सानू नजर आ रही है कि एजुकेशन क्राइसिस, ट्रांसपोर्टेशन क्राइसिस, हाउसिंग क्राइसिस। असं मैं तुम्हें एक खबर ही शेयर की अज साडा जिहड़ा मैथ ते स्कोर ने ना कैनेडा च वो दूजी दुनिया तो घट ने। साडी जिहड़ी हाई स्कूल की एजुकेशन है लोअर स्कूल की, असीं मैथ हिसाब किताब नहीं पढ़ा सक रहे अपने बच्चों नूं, ते इह काम करन वाले काम ने सारे प्रोविंशियल गवर्नमेंट के अंडर आते हैं। स्कूलों की हाई स्कूल, लो मिडल स्कूल, यूनिवर्सिटीज एंड ट्रांसपोर्टेशन एंड हैल्थ, हैल्थ का भी ये देखो कि थोड़ा जिहा हैल्थ चूंकि कोविड से तो लोगों को समझ नहीं आई हैल्थ के बारे में, सारी साड़ी तवज्जो कोविड लगी गई तो असं वेखे कि साड़ी हैल्थ के स्टैंडर्ड्स भी घटे हैं। तो अगर तो बॉनी क्रॉम्बी इन्हें तू फोकस कर दी प्रैक्टिकल सोल्यूशन देंगी, वो एलीट सोल्यूशन नहीं कि जे 20 साल के बाद काम दिखाएंगे, फिर तो ये चांस बनते हैं। वरना लिबरल इसलिए जे ने पोलीटिकल विल्डरनेस ने दूर कट के लोगों ने पेकिया उन्होंने वापस इसलिए आएंगे कि जिसले वो लोगों के रेलीवेंट गल करेंगे। आई थिंक बॉनी क्रॉम्बी एज अ मेयर हैज बीन अ स्ट्रोंग एंड सक्सैसफुल मेयर, तो उसकी काफी ट्रेनिंग है, तो उससे पहले वो लेजिस्लेचर में भी सी, तो आई थिंक शी विल पुट अ गुड चैलेंज। जे इलेक्शन होने ने दो एक साल बाद ओंटेरियो, तो आई थिंक शी विल बी एबल टू गेन सम ग्राउंड बाय दैट टाइम।
जी डॉक्टर साहब, राजविंदर अपने जो लिस्टर पिछली बार उन्होंने ब्लड बैंक वाले याद कराए थे, कहते हैं तो डुबदी बेड़ी के चप्पू फड़ा देते बॉली क्रॉम्बी के हाथ, तो थोड़े को डेढ़ कु मिनट है जी इन्हों की कॉमेंट के उपर तुम की रिमार्क्स दे सकते हो कि डुबदी बेड़ी के चप्पू फड़ाए ने।
देखो जी इस तो घट ओंटेरियो लिबरल दी नहीं, सत सीटा ने, बॉनी की अपनी भी सीट नहीं है कि लेजिस्लेचर, तो इसलिए बिल्कुल लोएस्ट एडवांटेज ये है कि हुण बॉनी का जिहड़ा भी सफर है मिस क्रॉम्बी का वो अपवर्ड ही होना है ना, इस तो ज्यादा तो घट नहीं सकता, लिबरल पार्टी इस तो ज्यादा तो जा ही नहीं सकती। जिहड़ी भी उन्हें दौड़ पाक करनी है उत्ते ही जाना है ना उहदे, ते आई थिंक गुड इनफ। ਇਹ ਇਹਨਾਂ ਤੋਂ ਸਭ ਤੋਂ ਜ਼ਰੂਰੀ ਹੈ ਕਿ ਅਕਲ ਦੇ ਕੰਮ ਲੈ, ਹੁਣ ਜਿਸ ਤਰ੍ਹਾਂ ਹੁਣ ਓਂਟੇਰੀਓ ਚ ਟ੍ਰਾਂਜਿਟ ਬਣ ਰਿਹਾ, ਤੁਸੀਂ ਅਗਰ ਪਿੱਛੇ ਸਾਗੇ ਦੇਖੋ ਸਾਰੀ ਸੜਕ ਖੋਦ ਦਿੱਤੀ ਹੈ। ਮੈਂ ਇਹਨਾਂ ਨੂੰ 3 ਸਾਲ ਪਹਿਲਾਂ ਕਿਹਾ ਸੀ ਕਿ ਤੁਸੀਂ ਇਹ ਸੜਕਾਂ ਖੋਦ ਦਿਓਗੇ ਓਂਟੇਰੀਓ ਦੇ ਅਲੋਂਗ ਬਿਜ਼ਨਸਿਸ ਤਬਾਹ ਹੋਣਗੇ, ਤੇ ਉਹਦੇ ਬਾਅਦ ਜਿਸ ਵੇਲੇ ਤੁਸੀਂ 10-1 ਸਾਲ ਦੇ ਬਾਅਦ ਬਣਾ ਵੀ ਲੈਣੀ ਨਾ ਲਾਈਟ ਰੇਲ ਟ੍ਰੈਫਿਕ, ਤੇ ਉੱਥੇ ਸਫ਼ਰ ਕਰਨ ਵਾਲੇ ਘੱਟ ਹੋਣਗੇ ਲੋਕ, ਕਿਉਂਕਿ ਸਬਰਬਸ ਵਿੱਚ ਲੋਕ ਜਿਹੜੇ ਨੇ ਉਹ ਗੱਡੀਆਂ 'ਤੇ ਹੀ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਲਾਈਫ ਸਟਾਈਲ ਡਿਫਰੈਂਟ ਹੁੰਦੇ ਨੇ। ਤੇ ਅਗਰ ਇਹ ਦੁਬਾਰਾ ਆ ਕੇ ਕਹੇ ਜੀ ਮੈਂ ਇੱਥੇ ਵੀ LRT ਲਾਣੀ ਹੈ, ਉੱਥੇ ਵੀ ਸਪੀਡ ਕਾਰ ਲਾਣੀ ਹੈ, ਤੇ ਉਹ ਤਾਂ ਫਿਰ ਕੁਛ ਵੀ ਨੀ ਹੋਣਾ। ਪਹਿਲੇ ਵੀ ਇਹਨੇ ਇੰਨੀ ਹਰਕਤਾਂ ਤੋਂ ਲਿਬਰਲਸ ਬਾਹਰ ਗਏ ਸਨ, ਤੇ ਹੁਣ ਵਾਪਸ ਇਹਨਾਂ ਨੂੰ ਅਕਲ ਨੂੰ ਹੱਥ ਪਾਉਣਾ ਪਏਗਾ।
ਜੀ ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਮੈਂ ਤੁਹਾਡੇ ਨਾਲ ਕਦੇ ਆਫ ਏਅਰ ਗੱਲ ਕਰਦਾ, ਮੈਂ ਸੋਚਦਾ ਹਫ਼ਤੇ ਚ ਦੋ ਦਿਨ ਦਾ ਸੌਦਾ ਨਾ ਕਰ ਲਿਆ, ਕਿਉਂਕਿ ਤੁਸੀਂ ਥੋੜਾ ਲੇਟ ਆਉਂਦੇ ਹੋ, 15 ਮਿੰਟਾਂ ਚ ਗੱਲ ਬਣਦੀ ਸੀ।
ਬਿਲਕੁਲ ਜੀ, ਹਫ਼ਤੇ ਚ ਦੋ ਦਿਨ ਕਰੋ। ਮੈਂ ਤੇ ਬੜਾ ਖੁਸ਼ ਹਾਂ, ਮੈਂ ਤੇ ਜਿਹੜੇ ਬੋਲਣ ਵਾਲੇ ਸੁਣਨ ਵਾਲੇ ਨੇ, ਮੈਨੂੰ ਤੂੰ ਬੜਾ ਮਜ਼ਾ ਆਉਂਦਾ ਸਵੇਰੇ ਗੱਲ ਕਰਕੇ, ਤੇ ਲੋਕ ਵੀ ਕਦੀ ਕਦੀ ਫੋਨ ਕਰਕੇ ਕਹਿੰਦੇ ਨੇ ਜੀ ਅਸੀਂ
ਤਾਂ,
ਤੇ ਮੈਨੂੰ ਤੇ ਲਾਈਕ ਦਿਸ ਇਜ਼ ਅ ਪ੍ਰਿਵਿਲੇਜ ਟੂ ਬੀ ਏਬਲ ਟੂ ਸਪੀਕ ਟੂ ਪੀਪਲ।
ਵੰਡਰਫੁਲ ਸਰ, ਫਿਰ ਮੈਂ 8:30 ਦੇ ਨਾ 2 ਦਿਨ ਲੱਭਦੇ ਆਪਾਂ ਨੂੰ ਥੋੜਾ ਸ਼ੈਡਿਊਲਿੰਗ ਕਰ ਲਈਏ, ਕਿਉਂਕਿ 2 ਖ਼ਬਰਾਂ ਰਹਿ ਗਈਆਂ ਆਪਣੀਆਂ।
ਠੀਕ ਹੈ ਜੀ,
ਬੜੀ ਆਲ ਰਾਈਟ ਸਰ, ਥੈਂਕ ਯੂ ਵੈਰੀ ਮਚ, ਹੈਵ ਅ ਵੰਡਰਫੁਲ ਐਂਡ ਅ ਗ੍ਰੇਟ ਡੇ ਸਰ। ਥੈਂਕ ਯੂ,
ਥੈਂਕ ਯੂ, ਥੈਂਕ ਯੂ ਵੈਰੀ ਮਚ।
ਤੇ ਇਸ ਨਾਲ ਜੀ ਪ੍ਰੋਗਰਾਮ ਦੀ ਬਿਲਕੁਲ ਸਮਾਪਤੀ ਦਾ ਸਮਾਂ ਹੋ ਗਿਆ, ਮੈਂ ਹੋਰ ਵੀ ਬਹੁਤੀ ਗੱਲਬਾਤ ਕਰ ਨਹੀਂ ਸਕਦਾ, ਜੇ ਨਹੀਂ ਵੀ ਪਸੰਦ ਆਇਆ ਪ੍ਰੋਗਰਾਮ ਤਾਂ ਕੱਲ ਨੂੰ ਸ਼ਿਕਾਇਤ ਕਰ ਦਿਓ। ਬਾਏ ਬਾਏ ਟਾਟਾ।
If you own a property and are looking to take equity, we can help by offering a home equity line of credit. We are offering ultra low rates and maximum equity in 10 to 15 days. Amortization can be 25 to 30 years as per your needs. Interest will be on the only amount you use. No last minute surprises. Call Mayank 647-702-2023 or 647-472-4141 for free, no obligation consultation.
आपके घर की खूबसूरती आपका ज़ौक, खूबसूरत दिलकश किचन कैबिनेट्स, काउंटर टॉप्स, बाथरूम्स, कैबिनेट्स एंड काउंटर्स,
राइट कस्टम कैबिनेटरी इंक,
यूरोपियन टेक्नोलॉजी और मैन्युफैक्चरिंग, किसी भी किस्म का रेजिडेंशियल या कमर्शियल, वुडवर्क, 3D स्क्रीन पर कस्टम डिजाइन का इंतखाब कीजिए, जदीद दौर का तकाजा,
राइट कस्टम कैबिनेटरी इंक।
स्पेशल प्रोमो 12 मंथ्स, नो इंटरेस्ट, नो पेमेंट, काम आज करवाइए, पेमेंट 12 महीने में कीजिए। राइट कस्टम कैबिनेटरी इंक 647-300-8473।
एशियन फूड सेंटर
ਜੁਗਨੀ ਰੂਹ ਦੇ ਗੁਲਦਾਨ ਖਿੜੇ ਨੇ ਤੱਕ ਸਾਡੇ ਈਮਾਨ ਤੇ ਉਪਰੋਂ ਆ ਤੇਰਾ ਅਹਿਸਾਨ ਅਵੱਲਾ ਏ ਆਸ਼ਿਕ ਨਾਦਾਨ ਤੇ ਜੁਗਨੀ ਅੱਜ ਤਾਂ ਕੋਈ ਗੀਤ ਇਸ਼ਕ ਦਾ ਵੱਜਦਾ ਅਸਮਾਨ ਤੇ ਜੁਗਨੀ ਤੇਰਾ ਹੀ ਅਸਰ ਚੜ ਗਿਆ ਤੱਕ ਇਸ ਜਹਾਨ ਤੇ ਜੁਗਨੀ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, 3 ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, ਬਿਕੋਜ਼ ਵੀ ਕੇਅਰ।
Good news for holiday season shoppers, Liza Cosmetic is back with huge discount on brand name product. Ji haan, zabardast brand name selection of perfumes, cosmetics, skincare brands, health beauty brands, fashion purses, designer sunglasses and chocolates. Up to 80% discount. Aapko aana hai 135 Commerce Valley Drive East in Markham. Sale sirf Friday, Saturday, Sunday aur Monday, November 18th to December 10th. For more information, visit lizacosmetics.com.
ਲੋਜੀ ਸਟੇਸ਼ਨ ਸਾਈਡ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਰਿਹਾਇਸ਼, ਜਿਹੜੀ ਸ਼ੁਰੂ ਹੁੰਦੀ ਹੈ $487,990 'ਚ, ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ 2 ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਥਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਏਗਾ। GTA ਦੇ ਉਜਵਲੇ ਭਵਿਸ਼ ਵਿੱਚ ਅੱਜ ਨਿਵੇਸ਼ ਕਰੋ, ਸਟੇਸ਼ਨ ਸਾਈਟ ਡੋਟ ਸੀ ਤੇ ਰਜਿਸਟਰ ਕਰੋ।
ਤੁਹਾਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਇਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਡੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਕਾਸ਼ ਘਰ ਪੈਸੇ ਭੇਜਣਾ ਆਸਾਨ ਤੇ ਸੁਖਾਲਾ ਹੁੰਦਾ। CIBC ਗਲੋਬਲ ਮਨੀ ਟ੍ਰਾਂਸਫਰ ਦੇ ਨਾਲ ਵਿਦੇਸ਼ਾਂ ਵਿੱਚ ਵਸੇ ਤੁਹਾਡੇ ਪਿਆਰੇ ਉਸੇ ਦਿਨ ਸਥਾਨਕ ਮਨੀ ਗ੍ਰਾਮ ਕੇਂਦਰਾਂ ਤੋਂ ਕੈਸ਼ ਪਿਕਅਪ ਕਰ ਸਕਦੇ ਹਨ, ਯਾਨੀ ਕਿ ਉਹ ਪੈਸਾ ਉਸੇ ਦਿਨ ਲੈ ਸਕਦੇ ਹਨ ਜਿਵੇਂ ਕਿ ਇਹ ਦਿਨ ਅਤੇ ਇਹ ਦਿਨ। ਜੇ ਤੁਸੀਂ ਪਿਆਰ ਦਾ ਸੁਨੇਹਾ ਭੇਜਣਾ ਹੋਵੇ ਤਾਂ $0 CIBC ਟ੍ਰਾਂਸਫਰ ਫੀ ਰਾਹੀਂ ਆਪਣੇ ਪਿਆਰਿਆਂ ਨੂੰ ਉਸੇ ਦਿਨ ਕੈਸ਼ ਪਿਕਅਪ ਸੁਵਿਧਾ ਰਾਹੀਂ ਭੇਜੋ। ਵਧੇਰੀ ਜਾਣਕਾਰੀ ਲਈ CIBC.com/cashpickup ਤੇ ਜਾਓ। ਸ਼ਰਤਾਂ